ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ, ਜਿਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜਿਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਲ ਲਾਏ, ਬਹੁਤਾ ਬੋਲਣ ਝੱਖਣ ਹੋਏ, ਵਿਣ ਬੋਲੇ ਜਾਣੈ ਸਭ ਸੋਏ, ਰਹਾਉ ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਵਾ ਦਿੱਤੀ ਬੋਲੇ ਤਾਤ, ਜਿਨ ਮਨ ਰੱਖਿਆ ਅਗਨੀ ਪਾਏ, ਵਾਜੈ ਪਵਣ ਆਖੈ ਸਭ ਜਾਏ, ਚੇਤਾ ਮੋਹ ਪ੍ਰੀਤ ਸੁਆਦ, ਸਭਾ ਕਾਲਖ ਦਾਗਾ ਦਾਗ, ਦਾਗ ਦੋਸ਼ ਮੋਹ ਚੱਲਿਆ ਲਾਏ, ਦਰਗਹਿ ਬੈਸਣ ਨਾਹੀ ਜਾਏ, ਕਰਮ ਮਿਲੈ ਆਖਣ ਤੇਰਾ ਨਾਉ, ਜਿਤ ਲਗ ਤਰਣਾ ਹੋਰ ਨਹੀਂ ਥਾਉ, ਜੇ ਕੋ ਡੂਬੈ ਫਿਰ ਹੋਵੈ ਸਾਰ, ਨਾਨਕ ਸਾਚਾ ਸਰਬ ਦਾਤਾਰ, ਜੇ ਕੋ ਡੂਬੈ ਫਿਰ ਹੋਵੈ ਸਾਰ, ਨਾਨਕ ਸਾਚਾ ਸਰਬ ਦਾਤਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ, ਗੁਰੂ ਸਰੂਪ ਗੁਰੂ ਖਾਲਸਾ, ਸਤਿ ਸੰਗਤ ਜੀ, ਦੀਨ ਦੁਨੀਆਂ ਦੇ ਮਾਲਕ ਧੰਨ ਧੰਨ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ, ਸੰਸਾਰ ਦੇ ਜੀਆਂ ਨੂੰ ਤਾਰਦੇ ਹੋਏ ਤਰਨ ਤਾਰਨ ਦਾ ਏਰੀਆ ਚੋਲਾ ਸਾਹਿਬ ਸਰਿਆਲੀ, ਔਰ ਇਸੇ ਤਰ੍ਹਾਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਵਡੇਰਿਆਂ ਦਾ ਜੋ ਨਗਰ ਸੀ, ਜਿੱਥੇ ਗੁਰਦੁਆਰਾ ਡੇਰਾ ਸਾਹਿਬ ਹੈ, ਔਰ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਪਿਤਾ ਬਾਬੇ ਕਲਿਆਣ ਰਾਏ ਦਾ ਇਸ ਨਗਰ ਵਿੱਚ ਜਨਮ ਹੋਇਆ। ਹਜ਼ੂਰ ਇਸ ਇਲਾਕੇ ਵਿੱਚ ਆਏ ਭਾਈ ਮਨੀ ਸਿੰਘ ਜੀ ਦੇ ਲਿਖਣ ਮੁਤਾਬਕ, ਪਾਤਸ਼ਾਹ ਮੇਰੇ ਪਿੰਡਾਂ ਦੇ ਲਾਗੇ ਖੇਮ ਕਰਨ, ਕਸੂਰ, ਕੰਗਣਵਾਲ, ਇਹਨਾਂ ਪਿੰਡਾਂ ਤੋਂ ਵਿਚਰਦੇ ਵਿਚਰਦੇ ਇੱਕ ਦੀਪਾਲਪੁਰ ਨਗਰ ਹੈ, ਉਸ ਨਗਰ ਵਿੱਚ ਗਏ ਹਨ। ਇਤਿਹਾਸ ਦੇ ਪੰਨਿਆਂ ਦੇ ਮੁਤਾਬਕ ਨਗਰ ਵਾਲਿਆਂ ਨੇ ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਬਹਿਣ ਲਈ ਥਾਂ ਵੀ ਨਹੀਂ ਦਿੱਤੀ। ਵਾਰ ਵਾਰ ਇੱਕ ਗਰੀਬ ਕੋੜੀ ਫਕੀਰ ਦੀ ਝੌਂਪੜੀ ਸੀ, ਤੇ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਉਸ ਝੁੱਗੀ ਦਾ ਕੁੰਡਾ ਖੜਕਾਇਆ। ਇਹ ਗੱਲ ਤੁਹਾਨੂੰ ਵੇਖਣ ਨੂੰ ਭਾਵੇਂ ਸਾਦੀ ਲੱਗੇ, ਪਰ ਕਿਤੇ ਬਰੀਕੀ ਨਾਲ ਚੁੱਭੀ ਮਾਰ ਕੇ ਵੇਖਿਆ ਜੀ ਆਪਾਂ ਕਿੱਥੇ ਖਲੋਤੇ ਤੇ ਸਾਡਾ ਗੁਰੂ ਬਾਬਾ ਕਿੱਥੇ ਸੀ। ਆਪਾਂ ਮਾੜੇ ਦੇ ਕਰ ਸਾਨੂੰ ਕੋਈ ਬੁਲਾਵੇ ਤੇ ਆਪਾਂ ਜਾਣ ਨੂੰ ਤਿਆਰ ਨਹੀਂ। ਬਾਬਾ ਨਾਨਕ ਇਸ ਕਰਕੇ ਵੱਡਾ ਹੈ ਜਿਹਨੂੰ ਕੋਈ ਨਹੀਂ ਪੁੱਛਦਾ, ਗੁਰੂ ਨਾਨਕ ਪਾਤਸ਼ਾਹ ਉਹਦੇ ਤੇ ਵੀ ਕਿਰਪਾ ਕਰਦੇ ਹਨ। ਜਿਹੜਾ ਆਪਾਂ ਕਹਿੰਦੇ ਨਾ ਗੁਰੂ ਗਰੀਬ ਨਿਵਾਜ, ਇਹ ਗੁਰੂ ਗਰੀਬ ਨਿਵਾਜ ਲਫ਼ਜ਼ ਇੱਥੋਂ ਬਣਿਆ ਵੀ ਜਿਹੜਾ ਗੁਰੂ ਹੈ ਉਹ ਗਰੀਬਾਂ ਨੂੰ ਮਾਣ ਦਿੰਦਾ, ਸਤਿਕਾਰ ਦਿੰਦਾ। ਭਾਈ ਮਨੀ ਸਿੰਘ ਲਿਖਦੇ ਨੇ ਜਦੋਂ ਕੁੰਡਾ ਖੜਕਾਇਆ ਅੰਦਰੋਂ ਆਵਾਜ਼ ਆਈ ਤੁਸੀਂ ਕੌਣ ਹੋ, ਮੇਰੇ ਕੋਲ ਪਸ਼ੂ ਤੇ ਪੰਛੀ ਵੀ ਡਰਦੇ ਹਨ। ਜੋ ਮੈਂ ਕਹਿ ਰਿਹਾ ਆਪਣੇ ਕੋਲ ਬਣਾ ਲਿਆ, ਬਿਲਕੁਲ ਲਿਖੇ ਲਫ਼ਜ਼ ਗੋਰਿਆਂ ਜੋ ਭਾਈ ਸਾਹਿਬ ਨੇ ਲਿਖੇ ਨੇ। ਤੁਸੀਂ ਕੌਣ ਹੋ, ਮੇਰੇ ਤੋਂ ਪਸ਼ੂ ਤੇ ਪੰਛੀ ਵੀ ਡਰਦੇ ਨੇ। ਸਦਕੇ ਜਾਵਾਂ ਮਰਦਾਨਿਆਂ ਤੇਰੇ। ਕਹਿਣ ਲੱਗਾ ਮਿੱਤਰਾ ਕੁੰਡੀ ਖੋਲ, ਇਹ ਮੇਰਾ ਧੰਨ ਗੁਰੂ ਨਾਨਕ ਪਾਤਸ਼ਾਹ ਤੇਰੇ ਕੋਲ ਤਾਂਹੀਓ ਆਇਆ ਵੀ ਜਿਹਦੇ ਕੋਲ ਕੋਈ ਨਹੀਂ ਜਾਂਦਾ ਗੁਰੂ ਨਾਨਕ ਪਾਤਸ਼ਾਹ ਉਹਦੇ ਕੋਲ ਜਾਂਦਾ ਹੈ। ਇਤਿਹਾਸ ਦੇ ਪੰਨੇ ਕਹਿੰਦੇ ਨੇ ਬਿਲਕੁਲ ਹਨੇਰਾ ਸੀ, ਦੀਵਾ ਨਹੀਂ ਸੀ ਜਗਦਾ, ਉਹ ਹਾਏ ਹਾਏ ਕਰਦਾ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਭਾਈ ਮਰਦਾਨਿਆ ਰਬਾਬ ਵਜਾਏ ਕਾਈ ਸਿਫਤ ਖੁਦਾਏ ਦੀ ਕਰੀਏ। ਮੈਂ ਇਹ ਲਫ਼ਜ਼ ਕਿਹਾ ਨਾ ਕਾਈ ਸਿਫਤ ਖੁਦਾਏ ਦੀ ਕਰੀਏ, ਮੇਰੇ ਲਫ਼ਜ਼ਾਂ ਨੂੰ ਵਿਚਾਰਿਆ ਜੇ ਅੱਜ ਆਪਾਂ ਬਿਲਕੁਲ ਇਹਦੇ ਉਲਟ ਹੋ ਗਏ ਹਾਂ। ਆਪਾਂ ਸਮਾਗਮ ਕਰਦੇ ਹਾਂ, ਮਹਾਂਪੁਰਸ਼ਾਂ ਦੀਆਂ ਬਰਸੀਆਂ ਮਨਾਉਂਦੇ ਹਾਂ, ਮੇਲੇ ਲੱਗਦੇ ਨੇ, ਆਪਾਂ ਖੁਦਾ ਦੀ ਸਿਫਤ ਦੀ ਬਜਾਏ ਬੰਦਿਆਂ ਦੀ ਸਿਫਤ ਕਰਨ ਲੱਗ ਪਿਆ। ਤੁਸੀਂ ਮੇਲਿਆਂ 'ਤੇ ਜਾ ਕੇ ਵੇਖਣਾ ਜੇ ਮੈਂ ਗਲਤ ਹੋਵਾਂ ਨਾ, ਅਤੇ ਮੈਂ ਅੱਗੇ ਤੋਂ ਇਹ ਨਹੀਂ ਕਹਾਂਗਾ। ਗੁਰੂ ਦੀ ਹਜ਼ੂਰੀ 'ਚ ਆਪਾਂ ਇਹ ਕਹਿਣ ਲੱਗ ਪਏ ਫਨਾਨਾ ਸਾਹਿਬ ਆਇਆ। ਮੈਂ ਨਿਮਰਤਾ ਸਾਹਿਤ ਗੁਰੂ ਰਾਮਦਾਸ ਦੇ ਦਰ ਦਾ ਕਪ ਘਰੂਣ ਕਰਕੇ ਬੇਨਤੀ ਕਰਾਂਗਾ, ਸਾਹਿਬ ਕੇਵਲ ਅਤੇ ਕੇਵਲ ਦਸ ਗੁਰੂ ਸਮਾਨ ਅਤੇ ਗੁਰੂ ਗ੍ਰੰਥ ਸਾਹਿਬ 'ਚ ਪਾਤਸ਼ਾਹ ਕੋਈ ਸਾਹਿਬ ਨਹੀਂ। ਬਾਣੀ ਦੀਆਂ ਪੰਕਤੀਆਂ ਵੱਲ ਧਿਆਨ ਲਿਜਾਓ, ਸਾਹਿਬ ਮੇਰਾ ਏਕੋ ਹੈ, ਏਕੋ ਹੈ ਪਰ ਏਕੋ ਹੈ। ਆਪਾਂ ਰੋਜ਼ ਨਿਤਨੇਮ ਕਰਦੇ ਹਾਂ ਗੁਰਾ ਇੱਕ ਦੇ ਬਜਾਈ ਸਭਨਾ ਜੀਆਂ ਕਾ ਇੱਕ ਦਾਤਾ, ਦੋ ਦਾਤੇ ਨਹੀਂ ਲਿਖਿਆ ਗੁਰਾ। ਪੰਜਾਬੀ ਦੀ ਵਿਆਕਰਨ ਦੇ ਮੁਤਾਬਕ ਇਹਨੂੰ ਲਾਉਣਾ ਨਹੀਂ, ਪਰ ਪੜ੍ਹਨ ਲਈ ਗੁਰਾ ਦੇ ਅੱਗੇ ਵਿਸਮਿਕ ਚਿੰਨ੍ਹ ਲਾ ਕੇ ਪੜ੍ਹਨਾ, ਲਿਖਣਾ ਨਹੀਂ ਗਾ, ਉਚਾਰਨ ਕੀ ਕਰਨਾ ਗੁਰਾ ਇੱਕ ਦੇ ਬਜਾਈ। ਅੰਗਰੇਜ਼ੀ ਵਿੱਚ ਕਹਿੰਦੇ ਸਾਈਨ ਆਫ ਐਕਸਕਲਾਮੇਸ਼ਨ ਅਤੇ ਪੰਜਾਬੀ 'ਚ ਕਹਿੰਦੇ ਨੇ ਵਿਸਮਿਕ ਚਿੰਨ੍ਹ। ਮਹਾਰਾਜ ਮੇਰੇ 'ਤੇ ਮਿਹਰ ਕਰ, ਮੈਨੂੰ ਗੱਲ ਸਮਝਾ ਦੇ ਕਿ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ, ਕੇਵਲ ਅਤੇ ਕੇਵਲ ਇੱਕ ਵਾਹਿਗੁਰੂ ਦਾਤਾ ਹੈ, ਮੈਨੂੰ ਕਿਤੇ ਭੁੱਲ ਨਾ ਜਾਏ। ਆਪਾਂ ਏਡਾ ਵੱਡਾ ਬੱਜਰ ਗੁਨਾਹ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ 'ਚ ਪਾਤਸ਼ਾਹ ਦੀ ਹਜ਼ੂਰੀ ਵਿੱਚ ਮੈਕ ਫੜ ਕੇ ਕਹਿਣ ਲੱਗੇ ਫਲਾਨਾ ਸਾਹਿਬ ਆਇਆ। ਮੈਂ ਗੁਰੂ ਗ੍ਰੰਥ ਸਾਹਿਬ 'ਚ ਪਾਤਸ਼ਾਹ ਨੂੰ ਵਾਰ ਵਾਰ ਰੋਜ਼ ਬੇਨਤੀ ਕਰਦਾ, ਹੁਣੇ ਕਰਕੇ ਆਇਆ, ਧੰਨ ਗੁਰੂ ਰਾਮਦਾਸ ਪਾਤਸ਼ਾਹ ਇਹ ਸਿਰ ਤੇਰੀ ਮਾਨਤਾ ਹੈ, ਤੇਰੇ ਅੱਗੇ ਝੁਕੇ ਬੰਦਿਆਂ ਦੇ ਅੱਗੇ, ਬੰਦਿਆਂ ਦੇ ਗੋਡਿਆਂ 'ਤੇ ਗਿੱਟਿਆਂ ਅੱਗੇ ਹੱਥ ਲਾ ਕੇ ਮੱਥਾ ਨਾ ਟੇਕੀਏ, ਗੁਰੂ ਸਾਡੇ 'ਤੇ ਕਿਤੇ ਮਿਹਰ ਕਰਦੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਰਦਾਨਿਆ ਰਬਾਬ ਵਜਾਏ ਕਾਈ ਸਿਫਤ ਖੁਦਾਏ ਦੀ ਕਰੀਏ। ਮਰਦਾਨਿਆ ਰਬਾਬ ਵਜਾ ਉਸ ਪਰਿਪੂਰਨ ਪਰਮਾਤਮਾ ਦੀ ਵਡਿਆਈ ਕਰੀਏ। ਜਿਹੜਾ ਆਪਾਂ ਹੁਕਮਨਾਮਾ ਸਰਵਣ ਕੀਤਾ ਨਾ ਅੱਜ, ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਦੀਪਾਲਪੁਰ ਨਗਰ ਵਿੱਚ ਕੋੜੀ ਫਕੀਰ ਦੀ ਝੁੱਗੀ ਵਿੱਚ ਉਚਾਰਨਾ ਕੀਤਾ। अपने च बहुत वड्डा कमजोर पक्ष है। ये नहीं भी गुरु पातशाह बाणी एवें लिखी गए ने। हर चीज वास्ते तीन कारण हुंदे ने, कारण घटना ते नतीजा। इस करके गुरु पातशाह दा उत्थे कारण जाण दा कारण बनिया। उस कोड़ी फकीर वल वेख के सतगुरु पातशाह ने पावन शब्द उचारिया जिहड़ा सानू भी सिख्या देंदा है और गुरु पातशाह दी रहमत नूं प्राप्त कर ले। सब तो पहला कहो सतनाम वाहिगुरु। हां जी,
सतनाम श्री वाहिगुरु साहिब जी। तनासरी महला पहला, जियो तपत है बारो बार।
ए जीव आत्मा एक विरा नहीं, वार वार सड़दा है। आपां दिने रात परेशान रहिंदे आं, दिने रात। जीव तों भाव जीव आत्मा, तप तों भाव सड़ना, बारो बार तों भाव वार वार, वार वार रेपीटेशन हुंदी है, दराया जांदा है। जेड़ा ए जीव है वार वार तपदा है, परेशान हुंदा है, दुखी हुंदा है। कारण के
तप तप खपै बहुत बेकार।
आपां बिना वजह तों बेकार कहिंदे ने फजूल। गुरु नानक पातशाह कहिंदे भी ए जीव बिना वजह सड़ी जांदा है। सारे जने आपां धियां पुत्तां वाले हां, आम करके लोकां कोल सुणिया भी ज्ञानी जी मेरे बच्चे निकम्मे ने, काम नहीं करदे, जे मैं मर गया ते भुखे मरनगे। ए आम आपां कहिंदे आ, ये तुसी हैरान हो जाओगे सुन के। 34 दे लागे दी घटना है। एक बंदे दी 7 किले पैड़ी सी, उन्हें 35 किले पैड़ी बना ली, हो सकता होवे। हुण 4 उहदे बेटे सन, ते एक दिन बड़ा खपिया, जिवें गुरदेव ने कहा ना भी वार वार खपदा है, अपने बच्चों नूं कहण लगा काका जिदन मैं मर गया रोगे मैनूं मरन तों बाद। उहदे 4 पुत्तर ने ते एक छोटा बड़ा शरारती सुभाअ दा हसमुख। कुदरती तौर ते उस बंदे दी एक अख मारी होई है। उह कहण लगा बापू तूं कहना भी मैं अखां मीट गया ते तुसीं तड़फोगे, मैं तां कहना हुणे मीट। ਉਹਦੀ ਮਾਂ ਕਹਿਣ ਲੱਗੀ ਭੌਂਕਣਾ ਕੁੱਤਿਆ। ਸੁਭਾਅ ਮੈਂ ਬੇਨਤੀ ਕੀਤੀ, ਬੱਚੇ ਦਾ ਸੁਭਾਅ ਹਸਮੁਖ ਸੀ। ਕਹਿਣ ਲੱਗਾ ਬਾਪੂ ਅੱਗੇ 1-8 ਮਿੱਟੀ ਤੇ 7 ਦੇ 35 ਬਣ ਗਏ, ਜੇ 2 ਮਿੱਟੀਆਂ ਤੇ 70 ਹੋ ਜਾਣਗੇ, ਮਰ ਤਾਂ ਸਹੀ। ਇਹ ਆਪਾਂ ਸਾਰਿਆਂ ਨੂੰ ਇੱਕ ਭੁਲੇਖਾ ਪਿਆ ਵੀ ਮੈਂ ਬੱਚਿਆਂ ਦੀ ਪਾਲਣਾ ਕਰਦਾ, ਬਿਲਕੁਲ ਗਲਤ ਹੈ। ਸਾਨੂੰ ਪਤਾ ਨਹੀਂ ਕੀ ਗੱਲ ਆਪਾਂ ਬਾਣੀ ਵਿਚਾਰਦੇ ਕਿਉਂ ਨਹੀਂ। ਸਾਡਾ ਗੁਰੂ ਬਾਬਾ ਸਾਨੂੰ ਰੋਜ਼ਾਨਾ ਕਹਿੰਦਾ ਸੈਲ ਪੱਥਰ ਮੈਂ ਜਨ ਤੋਂ ਉਪਾਏ, ਤਾਂ ਕਾ ਰਿਜਕ ਆਗੇ ਕਰ ਧਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਧਰਿਆ। ਜਦੋਂ ਆਪਾਂ ਪਠਾਨਕੋਟ ਨੂੰ ਜਾਂਦੇ ਤੇ ਰਸਤੇ ਦੇ ਵਿੱਚ ਇੱਕ ਧਾਰੀਵਾਲ ਪੁਲ ਆਉਂਦਾ ਹੈ, ਜਿਹਦੀ ਸੜਕ ਲੰਘਦੀ ਹੈ, ਹੁਣ ਬਾਈਪਾਸ ਹੋ ਗਿਆ। ਉਥੋਂ ਦੀ ਘਟਨਾ ਦਮਦਮੀ ਟਕਸਾਲ ਦੇ ਮੁਖੀ ਬਾਬਾ ਸੁੰਦਰ ਸਿੰਘ ਜਥੇ ਦੇ ਸਮੇਤ ਵਿਚਰ ਰਹੇ ਸਨ ਔਰ ਕੁਦਰਤੀ ਤੌਰ ਤੇ ਜਿਹੜੇ ਉਹ ਮਜ਼ਦੂਰ ਸਾਡੇ ਭਰਾ ਕੰਮ ਕਰਦੇ ਸਨ, ਉਹ ਪੱਥਰ ਟੁੱਟਾ ਤੇ ਵੇਖਣ ਲੱਗ ਪਏ। ਉਹ ਵੀਰ ਕਹਿਣ ਲੱਗੇ ਬਾਬਾ ਜੀ ਇਹ ਵੇਖੋ ਆ ਨਵੀਂ ਗੱਲ, ਪੱਥਰ ਦੇ ਵਿੱਚ ਕੀੜਾ ਨਿਕਲਿਆ। ਉਹਨਾਂ ਨੇ ਇੱਕਦਮ ਜਿੰਨੇ ਵਿਦਿਆਰਥੀ ਸਨ ਬਾਬਾ ਸੁੰਦਰ ਸਿੰਘ ਹੋਰਾਂ ਨੇ, ਕਹਿਣ ਲੱਗੇ ਪੁੱਤਰੋ ਇੱਕ ਆਪਾਂ ਆਮ ਗ੍ਰੰਥਾਂ 'ਚ ਪੜ੍ਹਦੇ ਸ਼ੱਕਰਖੋਰ ਕੀੜਾ, ਇਹ ਤੁਹਾਨੂੰ ਆਮ ਪੁਰਾਣੇ ਗ੍ਰੰਥਾਂ 'ਚ ਮਿਲੇਗਾ ਸ਼ੱਕਰਖੋਰ ਕੀੜਾ। ਕਹਿਣ ਲੱਗੇ ਕਾਕਾ ਆਪਾਂ ਅੱਗੇ ਪੜ੍ਹਦੇ ਸਾਂ ਅਤੇ ਅੱਜ ਗੁਰੂ ਨੇ ਆਪਾਂ ਨੂੰ ਵਿਖਾ ਦਿੱਤਾ ਹੈ, ਆਹ ਕੀੜੇ ਦੇ ਮੂੰਹ ਦੇ ਵਿੱਚ ਇੱਕ ਨਿੱਕਾ ਜਿਹਾ ਦਾਣਾ ਜਿਵੇਂ ਸ਼ੱਕਰ ਹੁੰਦੀ ਹੈ ਨਾ, ਕਹਿੰਦੇ ਇਹਨੂੰ ਮੂੰਹ ਤੇ ਮਾੜਾ ਜਿਹਾ ਲਾ ਕੇ ਵੇਖੋ ਤੇ ਸ਼ੱਕਰ ਦਾ ਸਵਾਦ ਆਉਂਦਾ। ਤੇ ਕਹਿਣ ਲੱਗੇ ਰੱਬ ਨੇ ਭਲਾ ਵੇਲ ਨਾ ਲਾਇਆ ਵਿੱਚ ਦੇ।
ਪੱਥਰ ਦੇ ਵਿੱਚ ਰੱਬ ਕੀੜੇ ਨੂੰ ਦਿੰਦਾ ਜਿਹਨੂੰ ਕਹਿੰਦੇ ਸ਼ੱਕਰ ਖੋਰ ਕੀੜਾ। ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਭਲਿਆ ਫਜ਼ੂਲ ਕਲਪਨਾ ਸਾੜਨਾ, ਪਰ ਇੱਕ ਗੱਲ ਯਾਦ ਰੱਖੀ ਤੇਰੇ ਕਲਪਣ ਦਾ ਕੀ ਕੰਮ ਹੈ, ਤੂੰ ਕਿਉਂ ਦੁਖੀ ਹੈ। ਅੱਗੇ ਹਜ਼ੂਰ ਨਿਰਣਾ ਕਰਦੇ ਹਨ,
ਜੈ ਤਨ ਬਾਣੀ ਵਿਸਰ ਜਾਏ।
ਆਪਾਂ ਗੁਰਮੁਖੋ ਸੜਦੇ ਤਪਦੇ ਤਾਂ ਮੇਰੇ ਪਾਤਸ਼ਾਹ ਕਹਿੰਦੇ ਆਪਾਂ ਬਾਣੀ ਭੁੱਲ ਗਏ। ਜੈ ਤਨ ਜਿਹੜੇ ਸਰੀਰ ਦੇ ਵਿੱਚੋਂ ਬਾਣੀ ਭੁੱਲ ਜਾਏ ਨਾ, ਉਹ ਬੰਦਾ ਤਪਦਾ ਰਹਿੰਦਾ ਹੈ, ਤੇ ਜਿਹਨੂੰ ਬਾਣੀ ਚੇਤੇ ਹੈ ਉਹ ਤਾਪ ਵਾਲੀ ਥਾਂ ਤੇ ਵੀ ਗੁਰਮੁਖੋ ਠੰਡਾ ਰਹਿੰਦਾ। ਆਪਾਂ ਵੇਖਿਆ 84 ਦੇ ਵਿੱਚ ਜੇਠ ਦਾ ਮਹੀਨਾ ਹਰ ਥਾਂ ਤੇ ਸੇਕ ਹੈ, ਲੇਕਿਨ ਬਾਣੀ ਪੜਨ ਵਾਲਾ ਸੰਤ ਜਰਨੈਲ ਸਿੰਘ ਅਕਾਲ ਤਖ਼ਤ ਬੈਠਾ ਅਜੇ ਵੀ ਠੰਡਾ ਹੈ। ਆਪਾਂ ਜੇ ਦੁਖੀ ਹਾਂ ਨਾ, ਤੱਤੀ ਤਵੀ ਤੇ ਬੈਠਾ ਮਾਂ ਭਾਨੀ ਦਾ ਲਾਡਲਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮੇਰਾ ਮਾਲਕ ਉੱਥੇ ਬੈਠਾ ਵੀ ਪੜਦਾ, ਤਾਤੀ ਵਾਹਣ ਲੱਗੀ ਪਾਰ ਬ੍ਰਹਮ ਸਰਨ ਆਈ। ਤੂੰ ਮੇਰੇ ਪਾਤਸ਼ਾਹ ਕਹਿੰਦੇ ਇਹ ਜੀਵ ਕਿਉਂ ਕਲਪਦੇ ਨੇ, ਇਹਨਾਂ ਦੇ ਸਰੀਰ ਵਿੱਚ ਬਾਣੀ ਦਾ ਅਸਰ ਨਹੀਂ। ਜਿਹੜੀ ਬਾਣੀ ਹੈ ਨਾ, ਆਪਾਂ ਬਾਣੀ ਦੀ ਪੰਕਤੀ ਪੜ੍ਹਦੇ ਹਾਂ, ਬਾਣੀ ਮਿੱਠੀ ਅੰਮ੍ਰਿਤਧਾਰ ਜਿਨ ਪੀਤੀ ਤਿਸ ਮੋਖ ਦੁਆਰ। ਜਿਹੜੀ ਬਾਣੀ ਹੈ ਨਾ, ਇਹ ਅੰਮ੍ਰਿਤ ਦੀ ਧਾਰਾ ਤੇ ਜਿਨ੍ਹਾਂ ਨੇ ਪੀ ਲਈ ਗੁਰਮੁਖ ਉਹ ਮੁਕਤ ਹੋ ਗਏ। ਬਾਣੀ ਕਰਦੀ ਕੀ ਹੈ? ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅਨੰਦਪੁਰ ਸਾਹਿਬ ਇਹ 100 ਸਾਖੀ ਵਿਸਾਖੀ ਮਿਲਦੀ ਹੈ। ਸਵਾਲ ਕੀਤਾ ਪਾਤਸ਼ਾਹ ਜਿਹੜੀ ਬਾਣੀ ਹੈ ਇਹ ਕੀ ਕਰਦੀ ਹੈ? ਗੁਰੂ ਪ੍ਰਤਾਪ ਗ੍ਰੰਥ ਵਿੱਚ ਗਿਆਨੀ ਸੰਤੋਖ ਸਿੰਘ ਹੋਰਾਂ ਨੇ ਉਹ ਪ੍ਰਸੰਗ ਲਿਖਿਆ ਹੈ ਜਿਹੜੀ ਅਸੀਂ ਸ਼ਾਮ ਨੂੰ ਇੱਥੇ ਕਥਾ ਕਰਦੇ ਹਾਂ। ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਗੁਰਮੁਖੋ ਵਾਹਿਗੁਰੂ ਭਲੀ ਕਰੇਗਾ, ਤੁਹਾਨੂੰ ਵਿਖਾਉਂਦੇ ਨੇ ਵੀ ਬਾਣੀ ਕੀ ਕਰਦੀ ਹੈ। ਉੱਥੇ ਲਿਖਿਆ ਗਿਆਨੀ ਸੰਤੋਖ ਸਿੰਘ ਹੋਰਾਂ ਨੇ, ਇੱਕ ਮਹਾਂਪੁਰਸ਼ ਆਇਆ, ਕਿਉਂਕਿ ਗੁਰੂ ਘਰ ਵਿੱਚ ਗੁਰਮੁਖ ਪਿਆਰੇ ਉਹ ਆਪੋ ਆਪਣੀ ਸ਼ਰਧਾ ਦੇ ਮੁਤਾਬਕ ਭੇਟ ਰੱਖਦੇ ਹਨ। ਗਿਆਨੀ ਸੰਤੋਖ ਸਿੰਘ ਦੇ ਮੁਤਾਬਕ ਉਹਨੇ ਗੁਰੂ ਪਾਤਸ਼ਾਹ ਅੱਗੇ ਖੰਭ ਰੱਖੇ, ਖੰਭ, ਔਰ ਉਹ ਕਹਿੰਦੇ ਨੇ ਵੀ ਨਾਰਦ ਖੰਭ ਲੈ ਕੇ ਆਇਆ। ਹਜ਼ੂਰ ਨੇ ਜਿਹੜਾ ਆਲਮ ਸਿੰਘ ਸੀ ਨਾ, ਉਹਨੂੰ ਕਹਿਣ ਲੱਗੇ ਵੀ ਗੁਰਮੁਖਾ ਮੇਰੇ ਤੀਰਾਂ ਦੇ ਨਾਲ ਜਿਹੜੇ ਇਹ ਖੰਭ ਨੇ ਲਵਾ ਦੇ, ਲਵਾ ਦਿੱਤੇ। ਹਜ਼ੂਰ ਨੇ ਜਦੋਂ ਸ਼ਾਮ ਪਈ ਤੇ ਕਹਿਣ ਲੱਗੇ ਗੁਰਮੁਖੋ ਆਓ ਆਪਾਂ ਸੈਰ ਕਰ ਆਈਏ, ਤੇ ਅੱਜ ਮੈਂ ਤੀਰ ਛੱਡਾਂਗਾ, ਜਿਹੜਾ ਤੁਹਾਡੇ ਚੋਂ ਤੀਰ ਫੜ ਕੇ ਲਿਆਵੇਗਾ ਅਸੀਂ ਉਹਨੂੰ ਇਨਾਮ ਦਿਆਂਗੇ। ਹਜ਼ੂਰ ਨੇ ਤੀਰ ਛੱਡੇ, ਸਿੰਘਾਂ ਨੇ ਦੌੜ ਲਾਈ, ਲੇਕਿਨ ਕਿਸੇ ਦੇ ਹੱਥੋਂ ਤੀਰ ਲੱਗਾ ਨਹੀਂ। ਕਹਿਣ ਲੱਗੇ ਪਾਤਸ਼ਾਹ ਤੀਰ ਜਾਂਦੇ ਤਾਂ ਵੇਖੇ ਨੇ, ਲੇਕਿਨ ਪਤਾ ਨਹੀਂ ਡਿੱਗੇ ਕਿੱਥੇ ਹਨ। ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਸਿੰਘੋ ਜਿਹੜਾ ਤੁਸੀਂ ਸਵਾਲ ਕੀਤਾ ਸੀ ਨਾ ਵੀ ਬਾਣੀ ਕੀ ਕਰਦੀ ਹੈ, ਉਹ ਤੁਹਾਨੂੰ ਸਮਝਾਉਣ ਵਾਸਤੇ ਅਸੀਂ ਇੱਕ ਔਤ ਕੀਤਾ ਹੈ। ਜਿਹੜੇ ਖੰਭ ਨੇ ਨਾ, ਇਹ ਹਮਾਜੂ ਪੰਛੀ ਦੇ ਖੰਭ ਹਨ। ਮੈਂ ਤਕਰੀਬਨ ਬੇਨਤੀ ਕਰਦਾ ਰਹਿੰਦਾ, ਆਪਾਂ ਆਪਣੇ ਧਰਮ ਦੇ ਨਾਲ ਬਾਕੀ ਦੇ ਧਰਮਾਂ ਦਾ ਮੁਤਾਲਿਆ ਕਰਿਆ ਕਰੀਏ, ਤਾਂ ਕਿ ਸਾਨੂੰ ਪਤਾ ਲੱਗੇ ਵੀ ਗੁਰੂ ਕੀ ਬਾਣੀ ਵਿੱਚ ਬਾਕੀਆਂ ਨਾਲੋਂ ਵਿਸ਼ੇਸ਼ ਗੱਲ ਕੀ ਹੈ। ਆਪਾਂ ਤਾਂ ਬਾਣੀ ਨਹੀਂ ਪੜ੍ਹਦੇ, ਆਪਾਂ ਬਾਕੀ ਧਰਮਾਂ ਨੂੰ ਕੀ ਪੜ੍ਹਨਾ। ਮੈਂ ਕੁਰਾਨ ਦਾ ਇੱਕ ਇੱਕ ਅੱਖਰ ਪੜ੍ਹਿਆ, ਮੇਰੇ ਘਰ ਅੱਜ ਵੀ ਕੁਰਾਨ ਹੈ। ਮੈਂ ਕਦੇ ਮਾਰਕੰਡਾ ਪੁਰਾਣ ਪੜ੍ਹਦਾ, ਕਦੇ ਭਗਵਤ ਪੁਰਾਣ ਪੜ੍ਹਦਾ। ਕਿਉਂ? ਪਤਾ ਚੱਲੇਗਾ ਭਗਤ ਪੁਰਾਣ ਵਿੱਚ ਕੀ ਹੈ ਅਤੇ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਵਿਸ਼ੇਸ਼ ਕੀ ਦਿੱਤਾ, ਅਤੇ ਪੜ੍ਹਾਂਗੇ ਤਾਂ ਹੀ ਪਤਾ ਚੱਲੇਗਾ ਨਾ। ਅਤੇ ਆਪਣੇ ਕੋਲ ਤਾਂ ਬਿਮਾਰੀ ਲੱਗੀ ਹੈ ਮੋਬਾਈਲ ਦੀ, ਇਹਨੂੰ ਕਿਤੇ ਵਾਹਿਗੁਰੂ ਸੰਭਾਲ ਲੈ। ਇਹਨੇ ਸਾਨੂੰ ਸਾਰਿਆਂ ਪਾਸਿਆਂ ਤੋਂ ਗਰਕ ਕਰ ਦਿੱਤਾ ਮੋਬਾਈਲ। ਮੁੰਡਾ ਵੇਖੋ ਤੇ ਉਹ ਵੀ ਮੋਬਾਈਲ, ਜੇ ਛੋਟਾ ਜਿਹਾ ਕਾਕਾ ਵੇਖੋ ਤੇ ਉਹ ਵੀ ਮੋਬਾਈਲ। ਇਥੋਂ ਤੱਕ ਵੀ ਜੇ ਆਪਾਂ ਤਿੰਨ ਚੀਜ਼ਾਂ ਬਾਜ਼ਾਰ ਤੋਂ ਲੈਣੇ, ਖੰਡ ਚਾਹ ਤੇ ਲੂਣ ਦਾ ਇੱਕ ਪੈਕਟ, ਤੇ ਆਪਾਂ ਮੂੰਹ ਜ਼ਬਾਨੀ ਹਿਸਾਬ ਨਹੀਂ ਕਰ ਸਕਦੇ, ਫੱਟ ਉਹਨੂੰ ਲਾਉਂਦੇ ਹਾਂ ਵੀ ਇਤਨਾ ਚੀਜ਼ਾਂ ਦੀ ਗਿਣਤੀ ਕਰਦੇ। ਤੇ ਜਦੋਂ ਅਸੀਂ ਪੜ੍ਹਦੇ ਹੋ ਸਨ ਚੌਥੀ ਜਮਾਤ ਚ, ਦੋ ਟੀਮਾਂ ਬਣਨੀਆਂ ਤੇ ਅਸੀਂ ਪਹਾੜੇ ਪੜ੍ਹਨੇ, ਮੈਨੂੰ ਅੱਜ ਵੀ ਪੁੱਛ ਲਿਆ ਜੇ ਹਿਸਾਬ ਕਰਿਆ ਜੇ ਕੰਪਿਊਟਰ ਤੋਂ ਪਹਿਲਾਂ ਹੋ ਜਾਏਗਾ, ਸਾਡਾ ਦਿਮਾਗ ਇਹਨੇ ਡੱਲ ਕਰ ਦਿੱਤਾ ਡੱਲ। ਮੈਂ ਇਹਦਾ ਨਾਂ ਰੱਖਿਆ ਕਲ ਯੁਗ। ਬਾਣੀ ਪੜ੍ਹ ਰਹੇ ਹਾਂ, ਫੋਨ ਆਇਆ ਤੇ ਮੁੜ ਕੇ ਆ ਭੈਲੋ ਕਰਨ ਲੱਗ ਪਏ, ਸਾਨੂੰ ਬਾਬਾ ਨਾਨਕ ਭੁੱਲ ਜਾਂਦਾ। ਆਮ ਤੁਸੀਂ ਬਾਣੀ ਪੜ੍ਹਦੇ ਹੋ ਨਾ ਤੇ ਫੋਨ ਆ ਜਾਂਦਾ, ਤੇ ਆਪਾਂ ਬਾਣੀ ਛੱਡ ਕੇ ਤੇ ਫੋਨ ਨੂੰ ਪੜ੍ਹਦੇ ਹਾਂ। ਗੁਰਮੁਖੋ, ਬਾਣੀ ਨਾਲੋਂ ਫੋਨ ਵੱਡਾ ਨਹੀਂ, ਇਹ ਵਿੱਚੋਂ ਸੁਭਾਵਿਕ ਬਲ ਆ ਗਈ, ਇਹ ਟੌਪਿਕ ਨਹੀਂ ਅੱਜ ਦਾ। ਗੁਰੂ ਸਾਡੇ ਤੇ ਕਿਤੇ ਕਿਰਪਾ ਕਰਦੇ, ਮਿਹਰ ਕਰੇ। ਇੱਕ ਸਾਡੇ 'ਚ ਇਹ ਵੀ ਮਸ਼ਹੂਰ ਹੈ, ਬਾਣੀ ਕੰਠ ਪੈਸਾ ਗੰਠ। ਦਮਦਮੀ ਟਕਸਾਲ ਦਾ ਬਾਬਾ ਸੋਹਣ ਸਿੰਘ ਰਾਗੀ ਅੱਜ ਵੀ ਜਿੰਦਾ ਹੈ। ਗੁਰਮੁਖੋ, ਸਾਰੀ ਬਾਣੀ ਭਗਤ ਬਾਣੀ ਦਾ ਨਿਤਨੇਮ ਕਰਦਾ ਉਹ ਇੱਕ ਦਿਨ ਵਿੱਚ, ਸਾਰੀ ਮੂੰਹ ਜ਼ਬਾਨੀ। ਅਤੇ ਆਪਾਂ ਤਾਂ ਜਪਜੀ ਸਾਹਿਬ ਨਹੀਂ ਪੜ੍ਹ ਸਕਦੇ, ਇਹਨੇ ਆਪਣਾ ਇਸ ਪੱਖੋਂ ਡਾਊਨਫਾਲ ਹੈ, ਸਾਡਾ ਕਮਜ਼ੋਰ ਪੱਖ ਹੈ। ਗੁਰੂ ਸਾਡੇ 'ਤੇ ਮਿਹਰ ਕਰੇ, ਇਹ ਗੱਲ ਪਾਸੋਂ ਵਿੱਚੋਂ ਆ ਗਈ। ਕੁਰਾਨ ਦੇ ਵਿੱਚ ਪੰਛੀ ਦਾ ਜ਼ਿਕਰ ਲਿਖਿਆ ਹੈ, ਅਰਬੀ 'ਚ ਉਹਨੂੰ ਹਮਾ ਪੰਛੂ ਕਿਹਾ ਗਿਆ, ਹਮਾ ਉਹਨੂੰ ਹਮਾਜੂ ਵੀ ਕਹਿੰਦੇ ਨੇ। ਭਾਈ ਗੁਰਦਾਸ ਦੀਆਂ ਵਾਰਾਂ 'ਚ ਪੰਛੀ ਦਾ ਜ਼ਿਕਰ ਅਨਲ ਮੰਨਲ, ਅਨਲ ਜਿਹੜਾ ਉਹ ਨਾਰਾ ਤੇ ਮੰਨਲ ਮਦੀਨ ਹੈ, ਭਾਵ ਇੱਕ ਆਕਾਸ਼ ਦੇ ਵਿੱਚ ਪੰਛੀ ਹੁੰਦਾ ਹੈ। ਹੈਰਾਨੀ ਦੀ ਗੱਲ ਪੜ੍ਹ ਕੇ ਹੈਰਾਨ ਹੋ ਜਾਈਦਾ ਕਈ ਗੱਲਾਂ। ਉਹ ਕਹਿੰਦੇ ਆਕਾਸ਼ ਵਿੱਚ ਉੱਡੀ ਜਾਂਦਾ ਤੇ ਉੱਥੇ ਆਂਡਾ ਦਿੰਦਾ, ਤੇ ਇੱਕਦਮ ਉਹ ਆਂਡਾ ਟੁੱਟ ਕੇ ਤੇ ਬੱਚਾ ਨਿਕਲਦਾ ਤੇ ਬੱਚਾ ਉੱਡਣ ਲੱਗ ਪੈਂਦਾ। ਨਾ ਪਾਣੀ, ਨਾ ਕੋ ਅੰਨ, ਨਾ ਕੋ ਦਾਣਾ, ਔਰ ਉਹ ਪੰਛੀ ਮੁੜ ਕੇ ਫਿਰ ਉੱਡਦਾ ਤੇ ਜ਼ਿੰਦਗੀ ਪ੍ਰਯੰਤ ਇਸ ਪ੍ਰਕਾਰ ਦਾ ਇਹ ਸਰਕਲ ਚੱਲਦਾ ਰਹਿੰਦਾ ਹੈ। ਜਿਹਨੂੰ ਭਾਈ ਗੁਰਦਾਸ ਨੇ ਅਨਲ ਮੰਨਣ ਕਿਹਾ, ਜਿਹਨੂੰ ਹਮਾਂ ਕਿਹਾ, ਜਿਹਨੂੰ ਹਮਾਜੂ ਕਿਹਾ, ਕਲਗੀਧਰ ਬਾਪੂ ਕਹਿੰਦੇ ਸਿੰਘੋ, ਜਿਵੇਂ ਹਮਾ ਪੰਛੀ ਦੇ ਖੰਭ ਇਹਨਾਂ ਤੀਰਾਂ ਨੂੰ ਉੱਪਰ ਲੈ ਗਏ, ਇਸ ਪ੍ਰਕਾਰ ਦਾ ਧੁਰਕੀ ਬਾਣੀ ਨਾਲ ਜੁੜੇਗਾ, ਬਾਣੀ ਇਹਨੂੰ ਧੁਰ 'ਚ ਲੈ ਜਾਏਗੀ। ਜਿਹੜਾ ਕਰਤੇ ਦੀ ਬਾਣੀ ਨਾਲ ਜੁੜੇਗਾ ਉਹਨੂੰ ਬਾਣੀ ਕਰਤਾਰ ਤੱਕ ਲੈ ਜਾਏਗੀ। ਗੁਰਦੇਵ ਕਹਿੰਦੇ, ਗੁਰਮੁਖੋ, ਜਿਹੜਾ ਇਹ ਜੀਵ ਤਪਦਾ ਨਾ, ਜਿਹੜਾ ਇਹ ਪਰੇਸ਼ਾਨ ਹੈ, ਇਹਦਾ ਇੱਕੋ ਇੱਕ ਕਾਰਨ ਹੈ ਵੀ ਆਪਾਂ ਬਾਣੀ ਭੁੱਲ ਗਏ। ਆਮ ਕਰਕੇ ਮੈਨੂੰ ਫੋਨ ਕਰਦੇ ਨੇ ਕਈ ਭੈਣਾਂ ਭਰਾ ਗਿਆਨੀ ਜੀ, ਅਸੀਂ ਬੜੇ ਪਰੇਸ਼ਾਨ ਹਾਂ। ਅਤੇ ਮੈਂ ਇੱਥੋਂ ਕਈ ਵਾਰ ਬੇਨਤੀ ਕੀਤੀ ਹੈ, ਜਿੱਥੇ ਜਪਜੀ ਹੈ ਉੱਥੇ ਪਰੇਸ਼ਾਨੀ ਨਹੀਂ, ਜਿੱਥੇ ਪਰੇਸ਼ਾਨੀ ਉੱਥੇ ਜਪਜੀ ਨਹੀਂ ਜੀ ਹੋਣਾ, ਦੋਵੇਂ ਇਕੱਠੇ ਨਹੀਂ ਰਹਿ ਸਕਦੇ। ਇਸ ਕਰਕੇ ਉਪਰਾਲਾ ਕਰਿਆ ਕਰੋ, ਵੱਧ ਤੋਂ ਵੱਧ ਜਿੰਨੀ ਵੀ ਬਾਣੀ ਪੜ੍ਹੀ ਜਾਏ ਉਹ ਹੀ ਮਹਾਨ ਹੈ, ਕਿਉਂਕਿ ਆਪਾਂ ਨੂੰ ਗੋਇੰਦਵਾਲ ਤੋਂ ਆਵਾਜ਼ ਆਈ ਜੇ। ਆਪਾਂ ਐਤਕੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦਾ 550 ਸਾਲਾ ਜੋਤੀ ਜੋਤ ਸਮਾਉਣ ਦਾ ਦਿਹਾੜਾ ਮਨਾ ਰਹੇ ਹਾਂ, ਅਤੇ ਗੁਰੂ ਰਾਮਦਾਸ ਪਾਤਸ਼ਾਹ ਦਾ ਗੁਰਤਾ ਗੱਦੀ ਦਾ ਦਿਹਾੜਾ ਬੜੇ ਪੈਮਾਨੇ 'ਚ। ਉਸ ਗੋਇੰਦਵਾਲ ਵਿੱਚੋਂ ਆਵਾਜ਼ ਆਉਂਦੀ, ਸਿੱਖੋ ਮੇਰੇ ਕੋਲ ਆਓ, ਆਵੋ ਸਿੱਖ ਸਤਿਗੁਰੂ ਕੇ ਪਿਆਰ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਤੇ ਨਾਲ ਹੀ ਗੁਰੂ ਬਾਬੇ ਨੇ ਸਾਨੂੰ ਚਕੰਨਿਆ ਕੀਤਾ ਵੀ ਬਾਣੀ ਵਾਲੇ ਪਾਸੇ ਬਹੁਤ ਘੱਟ ਆਉਣਗੇ। ਕੌਣ ਆਏਗਾ? ਜਿਨ ਕੋ ਨਜ਼ਰ ਕਰਮ ਹੋਵੇ, ਜਿਹਦੇ ਤੇ ਉਹਦੀ ਨਿਗਾਹ ਹੋਈ, ਜਿਹਦੇ ਤੇ ਉਹਦੀ ਬਖਸ਼ਿਸ਼ ਹੋਈ, ਹਿਰਦੇ ਤਿੰਨਾ ਸਮਾਣੀ। ਤੇ ਗੁਰਮੁਖੋ, ਨਾਲ ਬਾਣੀ ਵੀ ਪੜ੍ਹੋ ਤੇ ਨਾਲ ਗੁਰੂ ਨਾਲ ਪੱਕਾ ਕਨੈਕਸ਼ਨ ਵੀ ਜੋੜੋ। ਉਹ ਕਨੈਕਸ਼ਨ ਕਿਹੜਾ ਹੈ? ਪੀਵੋ ਅੰਮ੍ਰਿਤ, ਕੰਨਾਂ ਵਿੱਚ ਜਾ ਕੇ ਫੂਕਾਂ ਨਾ ਮਰਾਓ ਦਰਿਆਵਾਂ ਦੇ ਕੰਢਿਆਂ ਤੇ। ਪੀਵੋ ਅੰਮ੍ਰਿਤ, ਸਦਾ ਰਹੋ ਹਰ ਰੰਗ ਜਿਹੜਿਆ ਕਹਿੰਦੇ। ਕਿੱਥੇ ਲਿਖਿਆ ਕਿ ਬਾਣੀ 'ਚ ਅੰਮ੍ਰਿਤ ਛਕੋ? ਬਾਣੀ 'ਚ ਲਿਖਿਆ ਜੇ ਥਾਂ ਥਾਂ ਬਾਣੀ 'ਚ ਲਿਖਿਆ ਅੰਮ੍ਰਿਤ ਪੀਵੋ, ਸਦਾ ਚਿਰ ਜੀਵੋ, ਹਰ ਸਿਮਰਤ ਅਨੰਦ ਅਨੰਤਾ, ਰੰਗ ਤਮਾਸ਼ਾ ਪੂਰਨ ਆਸਾ, ਕਬੇ ਨਾ ਵਿਆਪੇ ਚਿੰਤਾ। ਇਹ ਅੰਮ੍ਰਿਤ ਦੀ ਤਾਕਤ ਜੇ। ਕੁਦਰਤੀ ਤੌਰ ਤੇ ਮੇਰੇ ਸਾਹਮਣੇ ਆ ਮੇਰੀਆਂ ਭੈਣਾਂ ਬੱਚੀਆਂ ਵੇਖ ਕੇ ਤੇ ਮੈਨੂੰ ਸਾਖੀ ਅਮਰ ਦੀ ਤਾਕਤ ਦੀ ਗੱਲ ਚੇਤੇ ਆ ਗਈ ਹੈ। ਇਹ ਨਾ ਕਿਹਾ ਜੀ ਵਿਗਿਆਨੀ ਟਾਈਮ ਪਾਸ ਕਰਦਾ, ਟਾਈਮ ਪਾਸ ਨਹੀਂ ਕਰਦਾ, ਮੈਨੂੰ ਗੁਰੂ ਕਹਿੰਦਾ ਸੁਣਾ ਦਿਆ ਅਮਰ ਦੀ ਤਾਕਤ। ਚਮਕੌਰ ਦਾ ਜੰਗ ਹੋਇਆ ਨਾ, ਤੇ ਆਪਾਂ ਚਮਕੌਰ ਦੇ ਸ਼ਹੀਦਾਂ ਦਾ ਜ਼ਿਕਰ ਪੜ੍ਹਦੇ ਵੀ ਬਾਬਾ ਜ਼ੋਰਾਵਰ ਸਿੰਘ ਜੀ ਉੱਥੇ ਸ਼ਹੀਦ ਹੋਏ, ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਇਸੇ ਤਰ੍ਹਾਂ ਬਾਬਾ ਹਿੰਮਤ ਸਿੰਘ ਜੀ, ਬਾਬਾ ਮੋਹਕਮ ਸਿੰਘ ਜੀ, ਬਾਬਾ ਸਾਹਿਬ ਸਿੰਘ ਜੀ, ਬਾਬਾ ਸੰਤ ਸਿੰਘ ਜੀ, ਬਾਬਾ ਸੰਗਤ ਸਿੰਘ ਜੀ, ਔਰ ਉਹ ਪੰਡਿਤ ਮੇਰਾ ਸਿਰ ਝੁਕਦਾ ਹੈ ਲਾਲ ਚੰਦ। ਜਦੋਂ ਅੱਠਵੇਂ ਪਾਤਸ਼ਾਹ ਉੱਥੇ ਗਏ ਨਾ ਪੰਜੋਖਰਾ ਸਾਹਿਬ, ਤੇ ਕਹਿਣ ਲੱਗਾ ਕੌਣ ਨੇ, ਤੇ ਕਿਸੇ ਨੇ ਆਖਿਆ ਗੁਰੂ ਹਰਕ੍ਰਿਸ਼ਨ ਸਾਹਿਬ, ਤੇ ਵਿਦਿਆ ਨਾਲ ਆਕੜ ਤਾਂ ਆ ਹੀ ਜਾਂਦੀ ਹੈ, ਮੈਂ ਬੜਾ ਬਦਮਾਨ ਬਣਾ। ਉਹਨੂੰ ਕਹਿਣ ਲੱਗਾ ਵੀ ਨਾ ਤਾਂ ਡਬਲ ਖਾਇਆ ਡਬਲ ਰੱਬ, ਨਾਲੇ ਹਰ ਰੱਬ ਤੇ ਨਾਲੇ ਕ੍ਰਿਸ਼ਨ, ਤੇ ਜੇ ਮੈਂ ਗੀਤਾ ਦਾ ਸ਼ਲੋਕ ਪੜਾ ਤੇ ਅਰਥ ਕਰ ਦੇਣਗੇ, ਜਿਹੜਾ ਸਿੱਖ ਉਹ ਗੁਰੂ ਦੀ ਨਿੰਦਿਆ ਨਹੀਂ ਜੀ ਸੁਣਦਾ। ਕਹਿਣ ਲੱਗਾ ਹੁਣੇ ਚੱਲ। ਅੱਠਵੇਂ ਪਾਤਸ਼ਾਹ ਕਹਿਣ ਲੱਗੇ ਸਿੰਘਾ ਸਿੱਖਾ ਪ੍ਰੇਮੀਆ ਕੀ ਗੱਲ ਹੈ? ਕਹਿੰਦਾ ਜੀ ਇਸ ਪੰਡਿਤ ਨੇ ਮੇਰੇ ਤੇ ਸਵਾਲ ਕੀਤਾ ਵੀ ਤੁਸੀਂ ਗੀਤਾ ਦੇ ਅਰਥ ਕਰਦੇ ਹੋਗੇ, ਤੇ ਅੱਠਵੇਂ ਪਾਤਸ਼ਾਹ ਹੱਸ ਕੇ ਕਹਿਣ ਲੱਗੇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਕਹਿਣ ਲੱਗੇ ਲਾਲ ਚੰਦਾ ਜੇ ਮੈਂ ਅਰਥ ਕੀਤੇ ਤੂੰ ਕਹਿਣਾ ਵੀ ਸ਼ਾਇਦ ਕਿਤੇ ਘਰ ਸੁਣੇ ਹੋਣਗੇ, ਤੂੰ ਲਿਆ ਕਿਸੇ ਕਮਲੇ ਰਮਲੇ ਨੂੰ ਗੁੰਗੇ ਨੂੰ। ਖੂਹ ਤੇ ਇੱਕ ਮੇਰੇ ਵਰਗਾ ਸ਼ੱਜੂ ਝੋਰ ਨਾਮ ਦਾ ਬੰਦਾ ਜਿਹੜਾ ਸੁਣਦਾ ਵੀ ਉੱਚਾ ਹੈ, ਤੇ ਜਿਵੇਂ ਮੇਰੀ ਜਬਾਨ ਅੜਦੀ ਹੈ ਨਾ ਉਹਦੀ ਜਬਾਨ ਵੀ ਅੜਦੀ, ਉਹ ਤੋਂ ਬੋਲਿਆ ਨਹੀਂ ਜਾਂਦਾ। ਕਹਿਣ ਲੱਗਾ ਹੁਣ ਗੱਲ ਬਣੀ, ਹੂੰ ਨਾਲ ਲੈ ਆਇਆ। ਕਹਿਣ ਲੱਗਾ ਜੀ ਆਹ ਬੰਦੇ ਕੋਲ ਅਰਥ ਕਰਾ ਦਿਓਗੇ? ਕਹਿਣ ਲੱਗੇ ਪ੍ਰੇਮੀਆਂ ਬਹਿ ਜਾ। ਮੇਰੇ ਪਾਤਸ਼ਾਹ ਨੇ ਨਿਗਾਹ ਕੀਤੀ, ਲਾਲ ਚੰਦ ਅਜੇ ਸ਼ਲੋਕ ਪੜ੍ਹਦਾ ਤੇ ਸ਼ੱਜੂ ਝੋਰ ਸੱਤ ਸੱਤ ਅਰਥ ਕਰਦਾ ਸੱਤ ਸੱਤ। ਆਪਾਂ ਤਾਂ ਗੁਰਮੁਖ ਹਾਰ ਵੀ ਜਾਈਏ ਤੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੇ। ਅੱਠਵੇਂ ਪਾਤਸ਼ਾਹ ਦੇ ਚਰਨਾਂ ਤੋਂ ਤਾਂ ਅਸੀਂ ਕੁਰਬਾਨ ਜਾਣਾ ਜਾਣਾ, ਕਿਉਂਕਿ ਸਾਡਾ ਮਾਲਕ ਹੈ। ਮੈਂ ਲਾਲ ਚੰਦ ਤੋਂ ਵੀ ਸਦਕੇ ਜਾਣਾ। ਉਹਨੇ ਆਖਿਆ ਪਾਤਸ਼ਾਹ ਜਿਵੇਂ ਸ਼ੱਜੂ ਤੇ ਕਿਰਪਾ ਕੀਤੀ ਮੇਰੇ ਤੇ ਕਿਰਪਾ ਵੀ ਕਰ। ਔਰ ਗੁਰਮੁਖੋ ਸਿੰਘ ਸੱਜਿਆ, ਔਰ ਉਹ ਲਾਲ ਚੰਦ ਪੰਡਿਤ ਚਮਕੌਰ ਦੇ ਜੰਗ ਵਿੱਚ ਲਾਲ ਸਿੰਘ ਬਣ ਕੇ ਸ਼ਹੀਦ ਹੋਇਆ ਜੇ। ਇਹ ਮੈਂ ਸਮਾਪਕ ਮੇਰੇ ਅੰਦਰ ਤਾਂ ਗੱਲ ਆਈ, ਗੱਲ ਆਪਾਂ ਅਮਰ ਦੀ ਕਰ ਰਹੇ ਹਾਂ। ਸਿੰਘ ਸ਼ਹੀਦ ਹੋ ਗਏ, ਔਰ ਉਹਨਾਂ ਵਿੱਚ ਇੱਕ ਭਾਈ ਪ੍ਰੀਤਮ ਸਿੰਘ ਨਾਮ ਦਾ ਸਿੰਘ ਸ਼ਹੀਦ ਹੋਇਆ, ਜਿਹਦੀ ਧਰਮ ਪਤਨੀ ਬੀਬੀ ਸ਼ਰਨ ਕੌਰ ਸੀ। ਜਦੋਂ ਪਤੀ ਸ਼ਹੀਦ ਹੋ ਗਿਆ ਨਾ, ਤੇ ਬੀਬੀ ਕਹਿਣ ਲੱਗੀ ਜਦੋਂ ਸਾਡੀਆਂ ਲਾਵਾਂ ਪੜ੍ਹੀਆਂ ਸਨ ਗ੍ਰੰਥੀ ਸਿੰਘ ਨੇ, ਉਦੋਂ ਰਾਗੀ ਸਿੰਘਾਂ ਨੇ ਪੜਿਆ ਸ਼ਬਦ ਪੜਿਆ ਸੀ, ਜਿਸ ਪਿਆਰੇ ਸਿਉਨਿਓ ਤਿਸ ਆਗੇ ਮਰ ਚਲੀਏ, ਤ੍ਰਿਕ ਜੀਵਨ ਸੰਸਾਰ ਤਾਂ ਕਿ ਪਾਛੇ ਜੀਵਣਾ। ਕਹਿੰਦੀ ਜਿੱਥੇ ਪਤੀ ਗਿਆ ਮੇਰਾ ਜੀ ਚਾਹੁੰਦਾ ਮੈਨੂੰ ਬਾਜਾਂ ਵਾਲਾ ਉੱਥੇ ਲੈ ਜਾਏ। ਮੈਂ ਤੁਹਾਨੂੰ ਸੁਣਾ ਰਿਹਾ, ਤੁਸੀਂ ਸੁਣ ਰਹੇ ਹੋ, ਪਰ ਗੁਰਮੁਖ ਔਖਾ ਬੜਾ ਜੇ ਹੁੰਦਾ ਨਹੀਂ ਜੇ। ਉਸ ਬੀਬੀ ਸ਼ਰਨ ਕੌਰ ਕੱਲੀ ਨੇ 33 ਸਿੰਘਾਂ ਦੇ ਸਰੀਰਾਂ ਨੂੰ ਇਕੱਠਿਆਂ ਕੀਤਾ। ਆਪਣੇ ਘਰ ਸਾਡੇ ਪਰਿਵਾਰ ਦੇ ਮੈਂਬਰ ਕੋਈ ਚੜ੍ਹਾਈ ਕਰ ਜਾਏ ਨਾ, ਤੇ ਗੁਰਮੁਖੋ ਆਪਾਂ ਆਪਣੇ ਬਾਪ ਦੇ ਸਰੀਰ ਕੋਲ ਵੀ ਰਾਤ ਇਕੱਲੇ ਲੰਮੇ ਨਹੀਂ ਪੈਂਦੇ। ਕਹਿੰਦੇ ਭਾਊ ਮੇਰੇ ਮੰਜੇ ਤੇ ਨਾਲ ਤੂੰ ਪਾ, ਮੈਨੂੰ ਡਰ ਜਿਹਾ ਆਉਂਦਾ, ਪਿਓ ਤੋਂ ਡਰ ਆਉਂਦਾ ਸਾਨੂੰ। ਇੱਥੋਂ ਤੱਕ ਅਸੀਂ ਕਮਜ਼ੋਰ ਹਾਂ। ਮੈਨੂੰ ਕਿਸੇ ਨੇ ਫੋਨ ਕੀਤਾ, ਮੈਂ ਅੱਗੇ ਵੀ ਗੱਲ ਕੀਤੀ, ਗਿਆਨੀ ਜੀ ਪਿਤਾ ਜੀ ਚੜ੍ਹਾਈ ਕਰਕੇ, ਮੈਂ ਕਿਹਾ ਭਰਾਵਾ ਰੱਬ ਦਾ ਭਾਣਾ, ਤੇ ਨਾਲ ਉਹਨੇ ਲਫ਼ਜ਼ ਬੜਾ ਮਾੜਾ ਕਿਹਾ, ਮੈਨੂੰ ਬੜਾ ਚੁਭਿਆ। ਕਹਿੰਦਾ ਗਿਆਨੀ ਜੀ ਪਿਤਾ ਜੀ ਕਮੋਕੇ ਮਰੇ ਨੇ। ਮੈਂ ਕਿਹਾ ਤੂੰ ਟਾਈਮ ਨਾਲ ਮਰਜੀ, ਕਿੱਡੀ ਘੜੀਆ ਗੱਲ ਹੈ। ਕਹਿੰਦਾ ਜੀ ਕਮੋਕੇ ਮਰੇ ਨੇ। ਜਦੋਂ ਬੰਦੇ ਦੀ ਮੌਤ ਹੁੰਦੀ ਨਾ, ਉਦੋਂ ਗੁਰਮੁਖੋ ਗ੍ਰੰਥਾਂ ਦੇ ਮੁਤਾਬਕ ਇੱਕ ਹਵਾ ਪ੍ਰਵੇਸ਼ ਕਰਦੀ, ਉਹਨੂੰ ਕਹਿੰਦੇ ਨੇ ਅਪਾਨ ਹਵਾ, ਮੁਰਦਾ ਭਾਰਾ ਹੋ ਜਾਂਦਾ। ਅਪਾਨ, ਬਿਆਨ, ਸਮਾਨ, ਉਦਿਆਨ, ਇਹ ਕਈ ਤਰ੍ਹਾਂ ਦੀਆਂ ਹਵਾਵਾਂ ਦਾ ਜ਼ਿਕਰ ਹੈ। ਮੁਰਦੇ ਦੇ ਅੰਦਰ ਹਵਾ ਭਰਨ ਕਰਕੇ ਉਸ ਹਵਾ ਦਾ ਨਾਂ ਲਿਖਿਆ ਅਪਾਨ ਹਵਾ, ਮੁਰਦਾ ਭਾਰਾ ਹੋ ਜਾਂਦਾ। ਨਮਸਕਾਰ ਗੁਰੂ ਗੋਬਿੰਦ ਸਿੰਘ ਨੂੰ ਤੇ ਨਮਸਕਾਰ ਬੀਬੀ ਸ਼ਰਨ ਕੌਰ ਨੂੰ। ਉਹਨੇ 37 ਸਿੰਘਾਂ ਨੂੰ ਇਕੱਠਿਆਂ ਕੀਤਾ ਇੱਕ ਥਾਂ ਤੇ। ਬਾਲਣ ਵੀ ਚਾਹੀਦਾ, ਉਹਨਾਂ ਬਾਲਣ ਇਕੱਠਾ ਕੀਤਾ। ਹੁਣ ਚਿਖਾ ਨੂੰ ਲਾਂਬੂ ਲਾਉਣਾ ਤੇ ਅੱਗ ਕਿੱਥੋਂ ਲਿਆਏ? ਮੈਂ ਭਰੇ ਮਨ ਨਾਲ ਦੁਖੀ ਮਨ ਨਾਲ ਕਹਿਣਾ, ਅੱਜ ਬੀਬੀ ਕੋਲ ਪਰਸ ਹੈ ਵਿੱਚ ਮੋਚਣਾ ਭਰਵੱਟੇ ਪੁੱਟਣ ਲਈ। ਅੱਜ ਜਿਹੜੀ ਮਾਡਰਨ ਬੀਬੀ ਨਾ, ਮਾਡਰਨ ਬੀਬੀ ਪਰਸ ਨਹੀਂ ਭੁੱਲ ਗਈ। ਕਿਉਂ? ਪਰਸ ਵਿੱਚ ਮੋਚਣਾ ਦੇ ਮੁੜ ਕੇ ਸ਼ੀਸ਼ੇ ਨਾਲ ਵੇਖ ਰਹੀ ਕਿ ਭਰਵੱਟਾ ਉਗਿਆ ਤਾਂ ਨਹੀਂ, ਮੈਂ ਤਾਂ ਕਿ ਜੜ੍ਹਾਂ ਪੁੱਟਦਿਆਂ ਕੇਸਾਂ ਕਿਹੜੀ ਕੇਸ ਨੇ ਨਾ, ਇਹ ਗੁਰੂ ਗੋਬਿੰਦ ਸੌਣ ਲਈ ਨਹੀਂ ਕਹਿ ਰਿਹਾ। ਮੈਨੂੰ ਪੀੜ ਹੁੰਦੀ, ਮੈਂ ਗੁਰੂ ਗ੍ਰੰਥੀ ਹਾਂ ਦਰਬਾਰ ਸਾਹਿਬ ਦਾ। ਕੇਸ ਸਿੱਖੀ ਦੀ ਮੋਹਰ ਜੜ ਨੇ, ਜਿਹੜਾ ਆਨੰਦਪੁਰ ਸਾਹਿਬ ਆਪਾਂ ਅੰਮ੍ਰਿਤਧਾਰੀ ਹਾਂ, ਕਸ਼ਹਿਰਾਗੜ੍ਹ ਕੋਈ ਨਹੀਂ, ਕਿਰਪਾਨਗੜ੍ਹ ਕੋਈ ਨਹੀਂ, ਕੰਗਾਗੜ੍ਹ ਕੋਈ ਨਹੀਂ, ਲੇਕਿਨ ਕੇਸ ਇੰਨੇ ਇੰਪੋਰਟੈਂਟ ਨੇ ਵੀ ਗੁਰਮੁਖ ਉਹਨਾਂ ਦੇ ਨਾਂ ਤੇ ਗੁਰੂ ਗੋਬਿੰਦ ਸਿੰਘ ਨੇ ਕੇਸਗੜ੍ਹ ਤਖ਼ਤ ਰੱਖਿਆ ਬਣਾਇਆ। ਗੁਰੂ ਸਾਡੇ ਤੇ ਮਿਹਰ ਕਰੇ, ਕਿਸੇ ਕਾਰਨ ਕਰਕੇ ਸਾਡੇ ਸਰੀਰ ਦੇ ਆਪਣਾ ਆਪਾਂ ਢਿੱਲੇ ਮੱਠੇ ਹੋ ਜਾਂਦੇ ਹਾਂ ਤੇ ਡਾਕਟਰ ਆਪਣਾ ਆਪਰੇਸ਼ਨ ਕਰਦਾ ਤੇ ਸਾਡੇ ਰੋਮ ਲੈ ਜਾਣ ਤੇ ਆਪਾਂ ਪੰਜਾਂ ਪਿਆਰਾਂ ਨੂੰ ਕਹਿੰਦੇ ਜੀ ਮੈਂ ਦੁਬਾਰਾ ਅੰਮ੍ਰਿਤ ਛਕਣਾ ਕਿਉਂਕਿ ਮੇਰੇ ਰੋਮ ਲੈ ਗਏ ਨੇ। ਮੇਰੇ ਚਾਚਾ ਜੀ ਸੰਤ ਬਾਬਾ ਕਰਤਾਰ ਸਿੰਘ ਦਾ ਐਕਸੀਡੈਂਟ ਹੋਇਆ ਨਾ ਉਹਨਾਂ ਦਾ, ਤੇ ਡਾਕਟਰ ਸਾਹਿਬ ਕਹਿਣ ਲੱਗੇ ਜੀ ਤੁਹਾਡੀ ਛਾਤੀ ਦੇ ਥੋੜੇ ਜਿਹੇ ਰੋਮ ਲਾਵਾਂਗੇ, ਤੇ ਕਹਿਣ ਲੱਗੇ ਡਾਕਟਰ ਸਾਹਿਬ ਮੈਂ ਕਲਗੀਧਰ ਪਾਤਸ਼ਾਹ ਦੇ ਮੂੰਹ ਵਿੱਚ ਦਰਬਾਰ ਵਿੱਚ ਕੀ ਮੂੰਹ ਲੈ ਕੇ ਜਾਵਾਂਗਾ, ਮੈਂ ਤਾਂ ਹਰ ਰੋਜ਼ ਇੱਕ ਨਾਰਾ ਲਾਉਂਦਾ ਰਿਹਾ ਮੇਰਾ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਦਕ ਨਾ ਜਾਵੇ, ਤੇ ਮੈਂ ਚਾਰ ਦਿਨ ਦੀ ਜ਼ਿੰਦਗੀ ਵਾਸਤੇ ਇਹ ਕਹਿਦਿਆਂ ਮੇਰੇ ਰੋਮ ਲਾ ਦਿਓ। ਕਹਿੰਦੇ ਮੈਨੂੰ ਸੱਚਖੰਡ ਜਾਣਾ ਮਨਜ਼ੂਰ ਹੈ ਪਰ ਗੁਰੂ ਦਾ ਵਾਸਤਾ ਜੇ ਮੇਰੇ ਰੋਮ ਨਾ ਕੱਟਿਆ ਜੇ। ਔਰ ਇੱਕ ਚੇਤਰ ਨੂੰ 70 ਦੇ ਵਿੱਚ ਉਹਨਾਂ ਸਰੀਰ ਛੱਡਿਆ। ਕਹਿਣ ਦਾ ਭਾਵ ਗੁਰਮੁਖੋ ਇਹਨਾਂ ਕੇਸਾਂ ਦੀ ਕਦਰ ਕਰਿਆ ਕਰੋ, ਕੇਸਾਂ ਦੀ ਕਦਰ। ਤੇ ਜੇ ਪੁੱਛਣਾ ਤੇ ਮੇਰੇ ਪਿੰਡਾਂ ਵਾਲੇ ਪਾਸੇ ਭਾਈ ਤਾਰੂ ਸਿੰਘ ਦਾ ਪਿੰਡ ਹੈ, ਭਾਈ ਤਾਰੂ ਸਿੰਘ ਦੀ ਮਾਂ ਨੂੰ ਪੁੱਛ ਕੇ ਵੇਖੋ, ਜਿਹਨੇ ਆਖਿਆ ਪੁੱਤਰਾ ਤੂੰ ਮੇਰੇ ਖੂਨ ਦਾ ਬਣਿਆ ਤੇ ਮੇਰੇ ਖੂਨ ਨੂੰ ਗੰਦਿਆਂ ਨਾ ਕਰੀ, ਤੇਰੇ ਕੇਸ ਨਾ ਕੱਟੇ ਜਾਣ। ਤੇ ਭਾਈ ਤਾਰੂ ਸਿੰਘ ਕਹਿਣ ਲੱਗਾ ਬੇਬੇ ਮਾਵਾਂ ਨੂੰ ਪੁੱਤਰਾਂ ਨੂੰ ਸੁਣੋ ਹੁੰਦਾ, ਅਰਦਾਸ ਕਰ। ਤੇ ਭਾਈ ਤਾਰੂ ਸਿੰਘ ਦੀ ਮਾਂ ਨੇ ਆਨੰਦਪੁਰ ਸਾਹਿਬ ਨੂੰ ਮੂੰਹ ਕਰਕੇ ਆਖਿਆ ਬਾਜਾਂ ਵਾਲਿਆ ਤੇਰਾ ਪੁੱਤ ਤੇ ਮੇਰਾ ਪੁੱਤ ਸਾਂਝਾ, ਮੇਰੇ ਢਿੱਡੋਂ ਜੰਮਿਆ, ਤੇਰਾ ਅੰਮ੍ਰਿਤ ਛਕਿਆ, ਮੈਂ ਤੇਰੇ ਕੋਲੋਂ ਕੱਖ ਨਹੀਂ ਮੰਗਦੀ, ਮੇਰਾ ਖੂਨ ਗੰਦਾ ਨਾ ਆਵੇ, ਮੇਰੇ ਪੁੱਤ ਦੀ ਖੋਪੜੀ ਭਾਵੇਂ ਲੈ ਜੇ ਪਰ ਮੇਰੇ ਪੁੱਤ ਦੇ ਕੇਸ ਨਾ ਕੱਟੇ ਜਾਣ, ਮਾਂ ਦੀ ਅਰਦਾਸ। ਤੇ ਅੱਜ ਮਾਡਰਨ ਜ਼ਮਾਨਾ ਆ ਗਿਆ, ਇਹ ਸਾਡੇ ਸਮਾਜ ਵਿੱਚ ਲਫ਼ਜ਼ ਜੀ ਮੇਰੀ ਗੁੱਤ ਵੱਢਦੀ, ਮੇਰੀ ਮੁੱਛ ਵੱਢਦੀ, ਆਪਾਂ ਇੰਨੇ ਨਿਗਰ ਗਏ ਹਾਂ, ਗਰਕ ਗਏ ਹਾਂ, ਅਸੀਂ ਮੁੱਛਾਂ ਵੀ ਬਣਾਉਣ ਲੱਗ ਪਏ ਤੇ ਗੁੱਤਾਂ ਵੀ ਵੱਢਣ ਲੱਗ ਪਏ। ਗੁਰੂ ਸਾਨੂੰ ਮੈਂ ਸੌਣ ਲਈ ਨਹੀਂ ਕਹਿੰਦਾ, ਮੈਨੂੰ ਦਰਦ ਅੰਦਰੋਂ ਮੇਰਾ ਦਰਦ ਨਿਕਲਦਾ। ਬੀਬੀ ਦੇ ਕੋਲ ਕਿਰਪਾਨ ਹੈ, ਕਿਰਪਾਨ ਵੱਡੀ, ਇੱਕ ਮਿਸਾਲ ਚ ਖਲੋਤਾ ਉਹਦੇ ਕੋਲ ਮਿਸਾਲ ਸੀ, ਬੀਬੀ ਨੇ ਜਾ ਕਿਰਪਾਨ ਦੇ ਨਾਲ ਉਹਦਾ ਗੁੱਟ ਵੱਢਿਆ ਤੇ ਅੱਗੇ ਅੱਗੇ ਲੈ ਕੇ ਮਿਸਾਲ ਭੱਜ ਪਈ। ਦੋ ਚਾਰ ਬੰਦਿਆਂ ਦਾ ਇਕੱਠ ਨਹੀਂ, ਇਤਿਹਾਸ ਕਹਿੰਦਾ, ਗੁਰੂ ਗੋਬਿੰਦ ਸਿੰਘ ਕਹਿੰਦੇ 10 ਲੱਖ ਨੇ ਘੇਰਾ ਪਾਇਆ ਅਮਰ ਦੀ ਤਾਕਤ, ਬੀਬੀ ਸ਼ਰਨ ਕੋਲ ਡਰੀ ਨਹੀਂ, ਮਿਸਾਲ ਚ ਦਾ ਗੁੱਟ ਵੱਢ ਕੇ ਤੇ ਅੱਗੇ ਤੁਰ ਪਈ। ਗੱਲ ਆਪਾਂ ਅਮਰ ਦੀ ਕਰ ਰਹੇ ਹਾਂ, ਆ ਗਈ ਉੱਥੇ ਬੀਬੀ ਨੇ ਆਣ ਕੇ ਚੰਡਾ ਲਾਇਆ, ਕੀਰਤਨ ਸੁਰ ਦਾ ਪਾਠ ਕੀਤਾ, ਤੁਰਕਾਂ ਨੂੰ ਪਤਾ ਚੱਲ ਗਿਆ ਕਿ ਇਹ ਸਿੱਖ ਬੀਬੀ ਹੈ। ਆਪਾਂ ਸਿੱਖ ਕਮਾਉਂਦੇ ਹਾਂ, ਸਿੱਖੀ ਕਮਾਉਣੀ ਬੜੀ ਔਖੀ ਜੇ। ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰਸਿੱਖੀ ਬਰੀਕ ਹੈ, ਖੰਡੇ ਤਾਰ ਗਲੀ ਅਤ ਭੀੜੀ, ਉੱਥੇ ਟਿਕੇ ਨਾ ਪੁਣਹਣਾ, ਲੰਘ ਨਾ ਸਕੇ ਉੱਪਰ ਕੀੜੀ, ਵਾਲੋਂ ਨਿੱਕੀ ਆਖੀਏ ਤੇਲ ਤਿਲੋਂ ਲੈ ਕੋਲੂ ਪੀੜੀ, ਸਿਲਾ ਅਲੂਣੀ ਚਟਣੀ, ਮਾਣਕ ਮੋਤੀ ਚੋਗ ਨਵੀੜੀ, ਖੰਨਿਓ ਤਿੱਖੀ ਵਾਲੋਂ ਨਿੱਕੀ, ਏਤ ਮਾਰਗ ਜਾਣਾ ਪਰ ਜਾਵੇਗਾ ਕੌਣ, ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ, ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ। ਤੁਰਕ ਆਏ ਜਦੋਂ ਪ੍ਰਸੰਗ ਪੜੀ ਦਾ ਤੇ ਸਰੀਰ ਐਨ ਕੰਬ ਜਾਂਦਾ ਹੈ, ਦੋ ਦੁਸ਼ਟਾਂ ਨੇ ਬੀਬੀ ਨੂੰ ਗੁੱਟਿਆਂ ਤੋਂ ਫੜਿਆ, ਦੋ ਨੇ ਗੁੱਟਾਂ ਤੋਂ ਫੜਿਆ, ਤੇ ਜਿਉਂਦੀ ਬੀਬੀ ਨੂੰ ਜਦੋਂ ਚਖਾਵੇ ਸੁੱਟਿਆ ਨਾ, ਉਹਨੇ ਚੀਕ ਨਹੀਂ ਮਾਰੀ, ਨਮਸਕਾਰ ਬਾਜਾਂ ਵਾਲਿਆ ਤੈਨੂੰ ਤੇ ਨਮਸਕਾਰ ਉਸ ਬੀਬੀ ਸ਼ਰਨ ਕੌਰ ਨੂੰ। ਉਹਨੇ ਉਸ ਮੌਕੇ ਪੜਿਆ ਸੀ ਮੇਰਾ ਮੁਜਮੈ ਕਿਛ ਨਹੀਂ, ਸਰੀਰ ਚੱਲਿਆ ਅੱਗ ਚ ਜਿਉਂਦੀ ਦਾ, ਤੇ ਆਖਿਆ ਮੇਰਾ ਮੁਜਮੈ ਕਿਛ ਨਹੀਂ, ਚੋਕਸ਼ ਹੈ ਸੋ ਤੇਰਾ, तेरा तुझको सौंपते क्या लागे मेरा। ये ताकत की दी जे बाणी दी। ताइयों ता पातशाह कहिंदे ने चाहे तन बाणी विसर जाए, जेड़े शरीर नू बाणी भुल गई ओदी हालत की होवेगी।
ज्यों पक्का रोगी विल लाए,
पक्के रोगी तो भाव हुंदा ला इलाज बीमारी दा मरीज। हुण आपां इहनू एड्स कहण लग पए आ, पुराने जमाने च कोड़ दा इलाज ना होण करके कोड़ी नू पक्का रोगी कहिंदे सन। उदों इलाज नहीं सी हुंदा, इस करके उहनू कहिंदे पक्का रोगी जिहदा इलाज ना होवे। कहिंदे इस प्रकार ला इलाज वाली बाणी वाला बीमार रोगी जिवें रोंदा ना, इह कारण बाणी भुल गई। बाणी दे नाल टुटण करके इह जीव वरलाप करदा है।
बहुता बोलण चखण होए,
इस प्रकार कहिंदे ना बहुता बोलना ना इह चखां मारनियां हन। आपां घेर घेर के बहस करदे आ, मेरे नाल दो हथ कर ला, आ मेरे नाल बहस कर ला। मेरे पातशाह कहिंदे भाई जेड़ा बहुता बोलना ना ए चखां मारनियां हन।
विण बोले जाने सब सोए,
उच्ची उच्ची बोलन दी लोड़ कोई नहीं प्यारिया, ओ बिना बोलन तो भी सुनदा है। विण बोलिया सब के जानदा, किश आगे कीचे अरदास। आपां तां इथों तक साडा डाउनफाल हो गया है। आ पिंडां विच किसे ने 500 रुपया ग्राही दित्ते, किसे ने 1100 दिता, ते जे ग्रंथी सिंह ना नहीं ना लिया ते ओ बंदा 1100 वाला कहिंदा जे आपां ग्रंथी बदल दीए। क्यों आखे मेरा ना नहीं लिया। मेरी एक बेनती मन्निया जे, दाणा ओ उगदा है जिहड़ा दबिया जाए। जिहड़ा नंगा हो जाएगा ना उगेगा नहीं। साडे अंदर इन्ना हंकार है देण दा, मेरा अंदाजा भी 30 साल तो पुरानी गल होनी है। इत्थे इत्थों दी जदों आपां अंदर जाने ना, मैं वो आदमी दा नाम ही भुल गया, मैनू कहिंदा ज्ञानी जी उड़ाओ माड़ा जिहा उड़ाओ। मैं कहा दसो, कहिंदा जी मेरे दादे दा नाम लिखिया, मेरे बापू दादे ने 11 रुपये इत्थे भेड़ कीते सन। उस अंदाजे दे नाल मेरा ख्याल 100 साल तो पुरानी गल होनी है, क्योंकि 30 साल तां घटना मैनू वेखी नूं हो गए। मैनू चेचा आवाज मार कहिंदा ज्ञानी जी नाम पढ़ो। मैं क्या किहदा, कहिंदा वेखो दादे मेरे दा नाम लिखिया, मेरे दादे ने 11 रुपये दिते से, 100 साल तो उत्ते हो गया, अजे भी कब्जा भी असीं गुरु रामदास नूं 11 रुपये दिते। ते जे तू ना देनू ते शायद गुरु रामदास दीआं प्रकरणां नहीं बणदीआं। रब दा वास्ता जे गुरु अगे भेड करके आख्या करो, मेरा मुझ मैं किश नहीं, जो कुछ है सो तेरा, दे के ते जकारे ना छड़ाया करो, क्योंकि विण बोलिया सब के जानदा। मेरे पातशाह कहिंदे ने प्यारो बहुता बोलन चखण होए, विण बोले जाने सब सोए। सोए तू भाव ओ जिन्ने भी ना सारिया नी बिना बोलन तो ओ जानदा है सुनदा है।
रहाओ
सलाम दे करके कृपा करदे हन।
जिन कन कीते अखी नाक,
जिहड़ियां अगे दियां पंक्तियां ने इहदा मूल कारण की है। साडे प्रातन अध्यात्म ग्रंथां दे विच इक पाप मन्निया है, उहनूं कहिंदे ने अकिरत घनता दा दोष। अकिरत घनता दा दोष तों भाव हुंदा भी आपां दे नाल कोई नेकी करे ते आपां उहदी नेकी नूं भुल जाइए, उह नेकी नूं भुलण वाले गुनाह नूं कहिंदे ने अकिरत घनता दा दोष। इन्हां दो पंक्तियां विच सतगुरु पातशाह ने सानूं सुचेत कीता भी तूं अकिरत घनता दे दोष तों बच। की पंक्ति पढ़ो,
जिन कन कीते अखी नाक,
कहिंदे जिस परमात्मा ने तेनू कन दिते ने, अखां दितियां ने ते नक दिता। जे अपने कोल जमीन जायदाद नहीं ना ते आपां आम करके कहिंदे मैनू रब ने की दिता है, मेरे ते प्यो दे कोल किला पैड़ी भी नहीं सी, ये आपां आम कहिंदे आ। लेकिन गुरमुखो जे आपां बरीकी नाल विचारीए ना ते सानू उन्हें इन्ना कुछ दिता भी उहदी कोई कीमत नहीं। ਸਾਨੂੰ ਅੱਠਵੀਂ ਜਮਾਤ ਵਿੱਚ ਵਧਾਤਾ ਸਿੰਘ ਤੀਰ ਦੀ ਇੱਕ ਕਵਿਤਾ ਲੱਗੀ ਸਕੂਲ ਵਿੱਚ ਜਦੋਂ ਪੜ੍ਹਦੇ ਸਨ ਅੱਠਵੀਂ ਜਮਾਤ, ਮੈਨੂੰ ਅੱਜ ਵੀ ਚੇਤੇ ਹੈ। ਉਹਦਾ ਸਿਰਲੇਖ ਸੀ ਪਾਣੀ ਦੇ ਪਿਆਲੇ ਦਾ ਬੁੱਲ। ਵਧਾਤਾ ਸਿੰਘ ਤੀਰ ਦੀ ਉਹ ਕਵਿਤਾ ਸੀ, ਸਕੂਲੇ ਬਕਾਇਦਾ ਲੱਗੀ ਸੀ ਅਤੇ ਸਿਰਲੇਖ ਸੀ ਪਾਣੀ ਦੇ ਪਿਆਲੇ ਦਾ ਬੁੱਲ। ਉਹਦੇ 'ਚ ਉਹਨਾਂ ਨੇ ਲਿਖਿਆ ਸੀ ਵੀ ਦਾਰਨ ਦੇ ਤੀਰ ਸਾਹਿਬ ਨੇ ਵੀ ਅਕਬਰ ਬਾਦਸ਼ਾਹ ਪਾਣੀ ਪੀਣ ਲੱਗਾ ਅਤੇ ਬੀਰਬਲ ਕਹਿਣ ਲੱਗਾ ਬਾਦਸ਼ਾਹ ਸਲਾਮਤ, ਖੁਦਾ ਨਾ ਕਰੇ ਜੇ ਕਿਤੇ ਪਾਣੀ ਨਾ ਮਿਲੇ ਅਤੇ ਤੁਹਾਨੂੰ ਪਿਆਸ ਲੱਗੀ ਹੋਵੇ, ਉਸ ਮੌਕੇ ਕੋਈ ਤੁਹਾਨੂੰ ਪਾਣੀ ਦੇਵੇ ਤਾਂ ਤੁਸੀਂ ਉਹਨੂੰ ਕੀ ਦਿਓਗੇ। ਬਾਦਸ਼ਾਹ ਕਹਿਣ ਲੱਗਾ ਬੀਰਬਲ ਮੈਂ ਇਹਨੂੰ ਅੱਧਾ ਰਾਜ ਭਾਗ ਦੇ ਦਿਆਂਗਾ। ਪਾਣੀ ਪੀ ਲਿਆ। ਬੀਰਬਲ ਦੇ ਬਾਰੇ ਆਪ ਆਮ ਪੜ੍ਹਦੇ ਹਾਂ ਵੀ ਉਹ ਬੜੇ ਸਵਾਲ ਜਵਾਬ ਕਰਦਾ ਸੀ, ਬੜਾ ਤੀਖਣ ਬੁੱਧੀ ਵਾਲਾ ਸੀ। ਉਹਨੇ ਦੂਜਾ ਸਵਾਲ ਕੀਤਾ ਵੀ ਬਾਦਸ਼ਾਹ ਸਲਾਮਤ, ਜੇ ਭਲਾ ਤੈਨੂੰ ਬੰਨ ਪੈ ਜਾਏ, ਤੂੰ ਪਾਣੀ ਪੀਤਾ ਅਤੇ ਤੈਨੂੰ ਕੋਈ ਹਕੀਮ ਬਚਾ ਦੇ, ਦਵਾਈ ਦੇ ਕੇ, ਉਹਨੂੰ ਕੀ ਦੇਗਾ? ਕਹਿੰਦਾ ਅੱਧਾ ਰਾਜ ਭਾਗ। ਅਤੇ ਕਹਿਣ ਲੱਗਾ ਤੇਰੇ ਬਿਆਨਾਂ ਦੇ ਮੁਤਾਬਕ ਤੇਰੇ ਰਾਜ ਦਾ ਕੀਮਤ ਪਾਣੀ ਦਾ ਪਿਆਲਾ ਹੈ। ਅੱਧਾ ਪਾਣੀ ਨਹੀਂ ਮਿਲਣ ਤੇ ਦਿੱਤਾ ਤੇ ਅੱਧਾ ਰਾਜ ਭਾਗ ਤੇ ਮੁੜ ਕੇ ਸਰੀਰ 'ਚ ਰੁਕ ਗਿਆ ਤੇ ਅੱਧਾ ਰਾਜ ਭਾਗ ਉਹਨੂੰ, ਤੇ ਜਿਹਨੇ ਇੰਨਾ ਕੋਈ ਦਿੱਤਾ ਕਿਤੇ ਉਹਦਾ ਚੇਤਾ ਵੀ ਕਰ। ਆਪਾਂ ਰੋਜ਼ ਸੁਖਮਨੀ ਸਾਹਿਬ ਦਾ ਪਾਠ ਪੜ੍ਹਦੇ ਤੇ ਸੁਣਦੇ ਹਾਂ, ਨਿਰਗੁਣ ਆਰ ਆਨਿਆ ਸੋ ਪ੍ਰਭ ਸਦਾ ਸਮਾਲ, ਜਿਨ ਕੀਆ ਤਿਨ ਚੀਤ ਰੱਖ ਨਾਨਕ ਨਿਭ ਹੀ ਨਾਲ, ਰਮਈਆ ਕੇ ਗੁਣ ਚੇਤ ਪੁਰਾਨੀ ਕਮਨ ਮੂਲ ਤੇ ਕਮਨ ਦਸਤਾਨੀ, ਜਿਨ ਤੂੰ ਸਾਸ ਸਵਾਰ ਸਿਗਾਰਿਆ ਗਰਭ ਅਗਨ ਮੈਂ ਜਿਨੇ ਉਬਾਰਿਆ, ਬਾਰ ਬਸਤਾ ਤੁਜੇ ਪਿਆਰੇ ਦੂਧ ਪਰ ਜੋਵਨ ਭੋਜਨ ਸੁਖ ਸੂਦ, ਬਿਰਧ ਭਇਆ ਉਪਰ ਸਾਗ ਸੈਨ ਮੁਖ ਅਪਿਆਉ ਬੈਠ ਕੋ ਦੇਣ। ਇਹ ਤਾਂ ਗੁਰਬਾਣੀ ਦੀ ਮੈਂ ਤੁਹਾਨੂੰ ਸਿੱਧੀ ਜਿਹੀ ਇੱਕ ਉਦਾਹਰਨ ਦਿਆਂ। ਕਈ ਬੰਦੇ ਕਹਿੰਦੇ ਮੈਂ ਰੱਬ ਨੂੰ ਨਹੀਂ ਮੰਨਦਾ, ਤੇ ਜੇ ਪਰ ਨਾ ਮੰਨੂਗੇ ਰੱਬ ਨੂੰ ਕੀ ਫਰਕ ਹੈ? ਜਿਹੜਾ ਰੱਬ ਨੂੰ ਨਹੀਂ ਸੀ ਨਹੀਂ ਮੰਨਦਾ ਉਹ ਬਿਮਾਰ ਹੋ ਗਿਆ ਤੇ ਉਹਦਾ ਮਿੱਤਰ ਪਿਆਰਾ ਕੋ ਦੋਸਤ ਸੀ, ਉਹ ਖੁਦਾ ਪ੍ਰਸਤ ਸੀ, ਉਹ ਆਸਤਿਕ ਸੀ, ਉਹ ਨਾਸਤਿਕ ਨਹੀਂ ਸੀ। ਉਹ ਬੰਦਾ 5 ਦਿਨ ਬਿਮਾਰ ਰਿਹਾ, ਉਹਨੇ ਮਿੱਤਰ ਨੇ ਦਾਖਲ ਕਰਾਇਆ। ਜਦੋਂ ਉਹਨੂੰ ਛੁੱਟੀ ਮਿਲੀ ਨਾ ਤੇ ਉਹਨਾਂ ਨੇ ਬਿੱਲ ਲੱਗਿਆ ਵੀ ਕਹਿਣ ਲੱਗੇ ਵੀ ਭਾਈ ਸਾਹਿਬ ਇੰਨਾ ਕਿਰਾਇਆ ਤੁਹਾਨੂੰ ਕਮਰੇ ਦਾ, ਇੰਨਾ ਕਿਰਾਇਆ ਤੁਹਾਨੂੰ ਡਾਕਟਰ ਨੇ ਅਟੈਂਡ ਕੀਤਾ ਉਹਦੀ ਅਟੈਂਡਿੰਗ ਫੀਸ, ਇੰਨਾ ਕਿਰਾਇਆ ਤੁਹਾਨੂੰ ਦਵਾਈਆਂ ਦਾ ਜੋ ਉਹਨਾਂ ਦਵਾਈਆਂ ਦਿੱਤੀਆਂ ਨੇ ਉਹ ਦਵਾਈਆਂ ਦੀ ਕੀਮਤ, ਕਮਰੇ ਦੀ ਕੀਮਤ, ਡਾਕਟਰ ਦੀ ਕੀਮਤ। ਕਹਿਣ ਲੱਗਾ ਠੀਕ ਹੈ। ਤੇ ਕਹਿਣ ਲੱਗਾ ਚੌਥਾ, ਜਦੋਂ ਤੁਸੀਂ ਬੋਸ਼ ਹੋ ਗਏ ਸੀ ਨਾ ਤੁਹਾਨੂੰ ਆਕਸੀਜਨ ਲੱਗੀ ਸੀ ਤੇ ਆਕਸੀਜਨ ਦੇ ਪੈਸੇ ਵੀ ਤੁਹਾਨੂੰ ਦੇਣੇ ਪੈਣਗੇ। ਜਿਹੜਾ ਨਾਲ ਗੁਰਮੁਖ ਸੀ ਨਾ ਉਹ ਕਹਿੰਦਾ ਫਲਾਨਾ ਸਿਆ ਤੂੰ ਕੌੜਾ ਤਾਂ ਬੜਾ ਵੀ ਤੂੰ ਕਹਿੰਦਾ ਵੀ ਰੱਬ ਮੈਨੂੰ ਕੀ ਦਿੰਦਾ, ਹੁਣ ਵੇਖ ਲਾ ਵੀ 3 ਦਿਨਾਂ ਦੀ ਆਕਸੀਜਨ ਦੇ ਇੰਨੇ ਪੈਸੇ ਨੇ ਤੇ ਜਦੋਂ ਦਾ ਤੂੰ ਜੰਮਿਆ ਉਦੋਂ ਦੀ ਕਿੰਨੀ ਆਕਸੀਜਨ ਵਰਤੀ, ਰੱਬ ਨੂੰ ਕੀ ਦਿੱਤਾ ਜੀ? ਆਪਾਂ ਸਾਹ ਲੈਂਦੇ ਹਾਂ, ਇਹ ਆਕਸੀਜਨ ਹੈ ਨਾ। 2 ਦਿਨ ਹਸਪਤਾਲ ਵਿੱਚ ਦਾਖਲ ਆਏ ਤੇ ਉਹਨਾਂ ਕਿਹਾ ਵੀ 7,500 ਰੁਪਇਆ ਦੇਣਾ ਪਏਗਾ 3 ਦਿਨਾਂ ਦਾ, 7,500 ਤੇ ਅਸੀਂ 80 ਸਾਲਾਂ ਦੇ ਹੋ ਗਏ, ਅਸੀਂ ਰੱਬ ਦੀ ਆਕਸੀਜਨ ਵਰਤੀ, ਅਸੀਂ ਰੱਬ ਨੂੰ ਕੀ ਦਿੱਤਾ? ਇਹ ਸਾਡੀ ਕਿਰਤਘਣਤਾ ਜੇ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਜਿਹਦੀ ਨਿਗਾਹ ਨਾ ਹੋਵੇ ਤੇ ਡਾਕਟਰ ਕਹਿ ਦੇ ਵੀ ਗੁਰਮੁਖਾ ਤੈਨੂੰ ਡੇਲਾ ਪਾ ਦਿਆਂਗੇ ਤੇ ਤੇਰੀ 3 ਕਿੱਲੇ ਪੈੜੀ ਤੇ, ਕਹਿੰਦਾ ਹੁਣੇ ਅੰਗੂਠਾ ਲਵਾ ਲਾ, ਪਰ 1 ਅੱਖ ਬਣਾ ਦੇ ਤੇ ਜਿਹਨੇ ਦੋਵਾਂ ਦਿੱਤੀ ਕਦੇ ਉਹਦਾ ਧੰਨਵਾਦ ਵੀ ਕਰ ਲਿਆ ਕਰੀਏ। ਜਿਹਨੇ ਵੇਖਣ ਲਈ ਦੋਵੇਂ ਅੱਖਾਂ ਦਿੱਤੀਆਂ ਨੇ ਉਹਨੂੰ ਆਪਾਂ ਕਹਿੰਦੇ ਵੀ ਭਾਵੇਂ 3 ਕਿੱਲੇ ਲੈ ਲਾ ਤੇ 1 ਡੇਲਾ ਪਾ ਦੇ, ਤੇ ਜਿਹਨੇ ਦੋਵੇਂ ਦਿੱਤੀਆਂ ਕਦੇ ਉਹਦਾ ਧਿਆਨ ਵੀ ਧਰ। ਜਿਨ ਕੰਨ ਜਿਹਨੇ ਕੰਨ ਦਿੱਤੇ ਨੇ, ਅੱਖਾਂ ਦਿੱਤੀਆਂ ਨੇ, ਨੱਕ ਦਿੱਤਾ ਹੈ,
ਜਿਨ ਜਿਹਵਾ ਦਿੱਤੀ ਬੋਲੇ ਤਾਤ।
ਜ਼ਬਾਨ ਦੇ ਨਾਲ ਆਪਾਂ ਟੱਕ ਟੱਕ ਬੋਲਦੇ ਹਾਂ ਕਿਤੇ ਉਹਦਾ ਧੰਨਵਾਦ ਵੀ ਕਰਿਆ ਕਰ। मेरे सकियां दे विच मेरे एक ताए दा बेटा उन्हें लिया सी, वह गुंगा सी ते अपना सी साडा, उन्हें बेचारे ने बड़े तरले मार मार के हाथ ला ला के सानू जफी पा के समझाउणा, लेकिन सानू पता नहीं ही चलता भी बेचारा की बोलदा है। गुंगा सी बड़ा सोहना, इस करके मेरे पातशाह कहिंदे जिस वाहिगुरू ने तेनू जवान दित्ती है इहदे नाल टक टक बोलदा। पर नाल यह भी बेनती करदे आ, दो पक्ष हुंदे नैगेटिव पक्ष ते पॉजिटिव पक्ष, यह मैं अपने कोलों घड़िया। जवान दित्ती है यह वाहिगुरू की वडियाई कर ली, लोगों नूं गालां कढ़न लई नहीं दित्ती। आप गलत वरतों ना करिए, कहिंदे जिस वाहिगुरू ने तेनू जवान दित्ती है ना ये टक टक बोलदी है, ओदा धन्नवाद कर। अगे
जिन मन राखिया अग्नि पाए,
जिन्हें तेरे शरीर नूं कायम रखिया अग पा के, अग पा के जदों कोई बंदा बेहोश हो जांदा ना ते आपां कहिंदे माड़ा जिहा टोह के वेखो, जे तां निघा है ते आपां कहिंदे कोई गल नहीं गड्डी च पा के लै चलीए ते शायद बच जे, जे ठंडा हो गया ना ते फिर आपां कहिंदे भी इवें धक्के खाण दा की फायदा है, टाइम नाल संस्कार कर दीए। जिस वाहिगुरू ने तेरे शरीर च अग पा करके तैनू कायम किया, कहिंदे ने जिहड़े अपने अंदर गुरमुखो कई तरह दी अगां ने, इन्हां च एक अग दा नाम है जठरागन अग्नि। आपां जो रोटी पानी खाने आ ना ये जठरागन अग्नि दे करके हजम हुंदी, जे जठरागन अग्नि काम ना करे तो रोटी हजम नहीं हुंदी। जिस वाहिगुरू ने तेरे शरीर विच जठरागन अग्नि पा करके तेरे शरीर नूं कायम रखिया है,
वाजे पवन आखे सब जाए,
गुरमुखो जदों अपना सवास अपने मुंह चो साह निकलदा है ना ते आपां कहिंदे जिउंदा है, वाजे पवन पौन वजदी है ना आखे सब जाए, कहिंदे जिउंदा है ते जदों हवा बंद हो गई उदों कहणगे मर गया। जिस वाहिगुरू दी हवा दे नाल तेरे जिउण दा प्रतीक है, तू वाजे वाकू बोलदा है ओनू चेते रख भलिया।
जेता मोह प्रीत स्वाद,
अकिरत घनता दे दोष बारे सिखिया, हुण अगे नवी पौड़ी च पातशाह कहिंदे ने गुरमुखा जेड़ा चस्कियां दे मगर पिया जबान दे चस्के छड़ दे। जेता मोह, ए ज्ञानी जी मेरा पोतरा है, ए मेरी पोतरी है, पर याद रखी पोते पोती दी गलतां पासे कर, जेड़ी बीबी तेरे मगर पला फड़ के कहिंदी सबे साग कुड़ावे डिठे तो पले तैंडे लागी, जदों मर गए ना मरे नूं हो गए 17 साल ते जिहदे घर वसी आखर करके ते सुपने च मिली पैंदा ना जिहदे नाल रही है 35 साल सुपने च मिल गया ते अपने काके नूं कहिंदी पुत्र पाठ नवें सिरों कराइए, कहिंदा बेबे क्यों, कहिंदी रात तेरा प्यो बुखारी दे गया ही ओनू वेखना नहीं चाहती। गुरु ग्रंथ सच्चे पातशाह कहिंदे घर की नार बहुत हित जान स्यों, सदा रहत संग लागी जब ही हंस तजिए काया, प्रेत प्रेत कर भागी टेड़त प्रेत पुकार। घर वाले कहिंदे प्रेत बन गया है, बेबे इत्थे असीं पै दूजे कमरे च तू पै जा, कहिंदी ना पुत मैं भावे भुंजे पै जांगे पर उत्थे नहीं पाउणा क्योंकि तेरा प्यो बुखारी देंदा है। इह जे साडी संसार सन ओह गल गुरु पातशाह ने समझाई, कहिंदे जेता मोह प्रीत, दुनिया दे रीतां तों परे होणा नूं कहिंदे ने प्रीत। जेड़ा ये मोह है स्वाद जबान दा चस्का, इत्थे मैं अपना एक निजी तुहानूं बेनती करां, मेरा जेड़ी भी चीज़ नूं जी कर पै ना मैं वह नहीं खांदा। कारण अज एक केले मंगदा ते कल नूं पता नहीं की मंग लेगा, कोशिश करिया करो। गुरु ग्रंथ सच्चे पातशाह दी बाणी दी मैं तैनूं बाणी नाल सिद्ध करां, बाणी कहिंदी मन खुट हर तेरा नहीं बसास, तू मां उदमादा खरका पैकर तौ छुटे जो ऊपर लादा। गुरु ग्रंथ सच्चे पातशाह कहिंदे खोतिया मना, खोते ते पार रख के रहिए ते फिर ठीक ने, टीट ने मारेगा टीट ने मारेगा। मेरा पातशाह कहिंदा है ये मोह प्रीत जेड़े जवान दे चस्के हन,
सबा कालख दागा दाग,
प्यारिया तेनू काला करनगे, ये सारे दाग ला देनगे, तेनू फलाना बड़ा चुस्कोला है, फलाना आ मंगदा है, ਇਹ ਸਾਰੇ ਦਾਗ ਕਾਲਖ ਰੂਪ ਹਨ।
ਦਾਗ ਦੋਸ਼ ਮੋਹ ਚੱਲਿਆ ਲਾਏ,
ਇਸ ਪ੍ਰਕਾਰ ਗੁਰਮੁਖੋ ਇਹ ਦੁਨੀਆਂ ਤੋਂ ਦੋਸ਼ ਤੇ ਕਈ ਤਰ੍ਹਾਂ ਦੀਆਂ ਲਾਮਤਾਂ ਲਾਨਤਾਂ ਲਾ ਕੇ ਚੱਲਿਆ ਗਿਆ। ਇੱਕ ਮੈਂ ਨਿਮਰਤਾ ਸਾਹਿਤ ਬੇਨਤੀ ਕਰਾਂ, ਜੋ ਮੈਂ ਆਪਣੇ ਚਾਚਾ ਜੇ ਤੋਂ ਉਹਨਾਂ ਦੇ ਮਹਾਂਪੁਰਸ਼ਾਂ ਕੋਲੋਂ ਪੜ੍ਹਿਆ ਉਹਨੂੰ ਚੇਤੇ ਰੱਖਿਆ। ਜੇ ਆਪਾਂ ਕਹਿੰਦੇ ਮੈਨੂੰ ਕੀ ਹੋਇਆ, ਇੱਕ ਬੇਸਵਾ ਉਹ ਮਹਾਂਪੁਰਸ਼ਾਂ ਨੂੰ ਕਹਿੰਦੀ ਮੇਰੇ ਕੁੱਤੇ ਦੀ ਪੂਛ ਚੰਗੀ ਕਿ ਤੁਹਾਡੀ ਦਾੜੀ ਚੰਗੀ। ਬੇਸਵਾ ਸੰਤਾਂ ਨੇ ਜਵਾਬ ਨਹੀਂ ਦਿੱਤਾ। ਆਖਰ ਸਾਰਿਆਂ ਤੇ ਸਮਾਂ ਆਉਂਦਾ, ਆਪਣੇ ਤੇ ਵੀ ਆਉਣਾ। ਮਹਾਂਪੁਰਸ਼ਾਂ ਦਾ ਅੰਤਮ ਸਮਾਂ ਆਇਆ ਤੇ ਆਪਣੇ ਵਿਦਿਆਰਥੀਆਂ ਨੂੰ ਕਹਿਣ ਲੱਗੇ ਪੁੱਤਰ ਬੀਬੀ ਨੂੰ ਬੁਲਾ ਕੇ ਲਿਆਓ। ਆ ਗਈ, ਕਹਿੰਦੀ ਬਾਬਾ ਜੀ ਮੈਂ ਤੁਹਾਡੀ ਰੋਜ਼ ਬੇਇੱਜ਼ਤੀ ਕਰਦੀ ਸਾਂ ਵੀ ਮੇਰੇ ਕੁੱਤੇ ਦੀ ਪੂਛ ਚੰਗੀ ਕਿ ਤੁਹਾਡੀ ਦਾੜੀ ਚੰਗੀ, ਤੇ ਅੱਜ ਤੁਸੀਂ ਮੈਨੂੰ ਆਪ ਬੁਲਾ ਰਿਹਾ। ਕਹਿੰਦੇ ਧੀਏ ਤੈਨੂੰ ਤਾਂ ਬੁਲਾਇਆ ਮੇਰੇ ਕੁੱਤੇ ਦੀ ਪੂਛ ਤੇਰੀ, ਮੇਰੀ ਦਾੜੀ ਤੇਰੇ ਕੁੱਤੇ ਦੀ ਪੂਛ ਨਾਲ 100 ਗੁਣਾ ਚੰਗੀ। ਕਹਿੰਦੇ ਕਾਰਨ? ਕਹਿੰਦੇ ਮੈਂ ਡਰਦਾ ਸਾਂ ਵੀ ਪਤਾ ਨਹੀਂ ਮਰਨ ਤੋਂ ਪਹਿਲਾਂ ਕਦੋਂ ਦਾਗ ਲੱਗ ਜਾਏ। ਹੁਣ ਘੜੀ ਪਲ ਦਾ ਪ੍ਰਾਹੁਣਾ, ਹੁਣ ਤੇਰਾ ਜ਼ੋਰ ਨਹੀਂ ਚੱਲਣਾ। ਇਹ ਸਾਖੀ ਤੋਂ ਇਹ ਸਿੱਖਿਆ ਗੁਰਮੁਖੋ ਲਓ ਵੀ ਪਤਾ ਨਹੀਂ ਮਨ ਕਦੋਂ ਡੋਲ ਜਾਏ, ਤੇ ਗੁਰੂ ਕਿਰਪਾ ਕਰੇ ਅਸੀਂ ਸੰਸਾਰ ਤੋਂ ਇਹ ਦਾੜੀ ਉਜਲੀ ਲੈ ਕੇ ਜਾਈਏ, ਦਾਗ ਲੱਗਣ ਲੱਗਿਆਂ ਪਤਾ ਨਹੀਂ ਜੇ ਚੱਲਦਾ, ਦਾਗ ਲੱਗਣ ਲੱਗਿਆਂ ਪਤਾ ਨਹੀਂ ਜੇ ਚੱਲਦਾ। ਗੁਰੂ ਅੱਗੇ ਅਰਦਾਸ ਕਰਿਆ ਕਰੋ, ਬਾਬਾ ਜਿਵੇਂ ਜੋਗਾ ਸਿੰਘ ਨੂੰ ਬਚਾਇਆ ਸੀ ਵੇਸਵਾ ਦੇ ਬੂਹੇ ਅੱਗੇ ਖਲੋ ਕੇ, ਮੇਰੇ ਤੇ ਵੀ ਕਿਰਪਾ ਕਰੀ, ਪਤਾ ਮੈਨੂੰ ਵੀ ਨਹੀਂ ਮੈਂ ਉਹਦੇ ਤੋਂ ਗਾਂਹ ਗਰਕ ਜਾਂ। ਬਾਜਾਂ ਵਾਲਿਆ ਮੈਂ ਤੇਰੇ ਅੱਗੇ ਹੱਥ ਤਾਂ ਜੋੜਨਾ, ਤੂੰ ਤਾਂ ਸਿੱਖ ਨੂੰ ਬਚਾਉਣ ਲਈ ਵੇਸਵਾ ਦੇ ਬੂਹੇ ਅੱਗੇ ਖਲੋ ਜਾਣਾ ਸੀ, ਤੈਨੂੰ ਤਾਂ ਮੰਨਦੇ ਵਾ ਪ੍ਰਗਟਿਓ ਮਰਦ ਗੰਬੜਾ ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਬਾਜਾਂ ਵਾਲਿਆ ਤੂੰ ਵੇਸਵਾ ਦੇ ਬੂਹੇ ਅੱਗੇ ਖਲੋ ਕੇ ਜੋਗਾ ਸਿੰਘ ਨੂੰ ਬਚਾ ਲਿਆ। ਇਸ ਕਰਕੇ ਮੈਂ ਬਾਜਾਂ ਵਾਲੇ ਅੱਗੇ ਬੇਨਤੀ ਕਰਦਾ, ਪਾਤਸ਼ਾਹ ਅਸੀਂ ਜਿੰਨੇ ਬੈਠੇ ਹਾਂ ਤੇਰੇ ਜੋਗੇ ਤੇਰੇ ਸਿੱਖ ਹਾਂ, ਜਿਵੇਂ ਜੋਗਾ ਸਿੰਘ ਨੂੰ ਬਚਾਇਆ ਹੀ ਸਾਡੇ ਤੇ ਕਿਰਪਾ ਕਰੀ, ਸਾਨੂੰ ਬਚਾ ਲਈ। ਇਹ ਮੈਂ ਮੰਜੀ ਸਾਹਿਬ ਤੋਂ ਅਨੰਦਪੁਰ ਸਾਹਿਬ ਵਾਲੇ ਬਾਪੂ ਨੂੰ ਬੇਨਤੀ ਕਰਦਾ ਹਾਂ। ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਪਤਾ ਨਹੀਂ ਇਹ ਬੰਦੇ ਤੇ ਕਿਹੜੀ ਤੋਮਤ ਲੱਗ ਜਾਏ, ਕਿਹੜੇ ਦੋਸ਼ ਇਹਦੇ ਤੇ ਲੱਗ ਜਾਣ, ਤੇ ਯਾਦ ਰੱਖੀ ਜੇ ਲੱਗ ਗਏ ਤਾਂ
ਦਰ ਗਏ ਬੈਸਣ ਨਾਹੀਂ ਜਾਏ।
ਤੈਨੂੰ ਪਰਮਾਤਮਾ ਦੀ ਦਰਬਾਰ ਵਿੱਚ ਬਹਿਣ ਲਈ ਜਗ੍ਹਾ ਨਹੀਂ ਮਿਲਣੀ, ਟਿਕਾਣਾ ਨਹੀਂ ਮਿਲਣਾ, ਤੈਨੂੰ ਕਿਸੇ ਨੇ ਝੱਲਣਾ ਨਹੀਂ।
ਕਰਮ ਮਿਲੈ ਆਖਣ ਤੇਰਾ ਨਾਉ।
ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖੋ ਜਿਨ੍ਹਾਂ ਦੇ ਕਰਮ ਚੰਗੇ ਨੇ, ਜਿਹਦੇ ਤੇ ਉਹਦੀ ਮਿਹਰ ਹੈ ਨਾ, ਉਹੀ ਉਹਦਾ ਨਾਂ ਲੈਂਦੇ, ਨਹੀਂ ਤੇ ਬਾਕੀਆਂ ਦਾ ਲੈਣ ਨੂੰ ਚਿੱਤ ਨਹੀਂ ਜੇ ਕਰਦਾ। ਉਹਦੀ ਕਿਰਪਾ ਵਿੱਚ ਤਾਂ ਹੀ ਨਾਂ ਲਿਆ ਜਾਂਦਾ। ਕਰਮ ਤੋਂ ਪਾਪ ਬਖਸ਼ਿਸ਼, ਜਿਹਦੇ ਤੇ ਉਹਦੀ ਬਖਸ਼ਿਸ਼ ਹੈ ਨਾ, ਉਹ ਵਾਹਿਗੁਰੂ ਤੇਰਾ ਨਾਂ ਲੈਂਦੇ ਹਨ।
ਜਿਤ ਲਗ ਤਰਣਾ ਹੋਰ ਨਹੀਂ ਥਾਉ।
ਉਸ ਨਾਮ ਦੇ ਨਾਲ ਲੱਗਣਾ ਕਰ ਤਾਂ ਕਿ ਗੁਰਮੁਖਾ ਨਾਮ ਤੋਂ ਬਿਨਾਂ ਕੋਈ ਹੋਰ ਥਾਂ ਨਹੀਂ। ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਗੁਰਬਰਨ ਸਿੰਘ ਖਾਲਸਾ ਨੇ ਗ੍ਰੰਥ ਲਿਖਿਆ ਗੁਰਮੁਖ ਪ੍ਰਕਾਸ਼, ਤੇ ਉਹਦੇ ਚ ਪੰਕਤੀਆਂ ਲਿਖੀਆਂ ਨੇ, ਗੁਰਮੁਖਾ ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰ ਉਤਾਰਨ ਹਾਰ।
ਜੇ ਕੋ ਡੁੱਬੈ ਫਿਰ ਹੋਵੇ ਸਾਰ।
ਕੋਈ ਡੁੱਬਦਾ ਨਾ ਉਦੋਂ ਜੇ ਕੋਈ ਚੀਕਾਂ ਮਾਰੇ, ਤੇ ਹੋ ਸਕਦਾ ਕੋਈ ਨਾ ਕੋਈ ਬਾਂਹ ਫੜ ਲੈ। ਇਸ ਕਰਕੇ ਬਾਬਾ ਕਬੀਰ ਜੀ ਕਹਿੰਦੇ ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਏ ਅਸਾਰ, ਰਾਤ ਦਿਵਸ ਕੇ ਕੂਕਨੇ ਕਬਹੂ ਕੇ ਸੁਨੇ ਪੁਕਾਰ, ਆਵਾਜ਼ਾਂ ਮਾਰੀ ਚੱਲ ਕਦੇ ਨਾ ਕਦੇ ਆਵਾਜ਼ ਸੁਣੀ ਲਏਗਾ ਨਾ। ਇਸ ਪ੍ਰਕਾਰ ਪਾਤਸ਼ਾਹ ਕਹਿੰਦੇ ਜੇ ਕੋਈ ਡੁੱਬਦਾ ਨਾ ਆਵਾਜ਼ਾਂ ਮਾਰੇ ਤੇ ਉਹਦੀ ਸਾਰ ਸੰਭਾਲ ਹੋ ਜਾਂਦੀ ਹੈ, ਉਹ ਬਚਾ ਲੈਂਦਾ। ਆਵਾਜ਼ਾਂ ਕਿਹੜੀਆਂ ਮਾਰਨੀਆਂ ਨੇ, ਕਰ ਅੰਜਲੀ ਪੁੰਨ ਵੱਡਾ ਹੈ, ਕਰ ਡੰਡੌਤ ਪੁੰਨ ਵੱਡਾ ਹੈ, ਇਹ ਆਵਾਜ਼ਾਂ ਮਾਰਨੀਆਂ ਹਨ।
ਨਾਨਕ ਸਾਚਾ ਸਰਬ ਦਾਤਾਰ।
ਹੋਰ ਭਾਈ ਸੱਚਾ ਹੈ ਤੇ ਸਾਰਿਆਂ ਦਾ ਦਾਤਾ ਹੈ। ਸਤਿਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ, ਸਤਿਗੁਰੂ ਪਾਤਸ਼ਾਹ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮਾਫ਼ੀ ਜੀ।
ਕਰਮ ਮਿਲੈ ਆਖਣ ਤੇਰਾ ਨਾਉ, ਜਿਤ ਲਗ ਤਰਣਾ ਹੋਰ ਨਹੀਂ ਥਾਉ, ਜੇ ਕੋ ਡੁੱਬੈ फिर होवै सार नानक साचा सर्ब दातार।
वाहिगुरु जी का खालसा वाहिगुरु
जी की फतेह।